ਤੇ ਇੱਕ ਗੱਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਿਲਕੁਲ ਸਪਸ਼ਟ ਕਹਿ ਦਿੱਤੀ ਕਿ ਮਤਾ ਕਿਸੇ ਕਰਮ ਕਾਂਡ ਵਿੱਚ ਪੈ ਕੇ ਇਹ ਸਮਝੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਕੌਣ ਹੈ। ਹਜ਼ੂਰ ਨੇ ਉੱਤੇ ਸ਼ਬਦ ਵਰਤਿਆ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ। ਨਮਸਕਾਰ ਤਿਸ ਜੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਹ। ਕਿੰਨੇ ਸਾਡੀ ਨਮਸਕਾਰ ਉਹਨੂੰ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ। ਆਓ ਜੋ ਸਤਿਗੁਰੂ ਕੀ ਕਿਰਪਾ ਨਾਲ ਆਪਾਂ ਲੜੀਵਾਰ ਸਤਿਗੁਰੂ ਦੇ ਪਵਿੱਤਰ ਬਚਨਾਂ ਤੇ ਆਧਾਰਿਤ ਅਰਦਾਸ ਦੀ ਵਿਚਾਰ ਪ੍ਰਾਰੰਭ ਕੀਤੀ ਹੈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਵਿਚਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਤੱਕ ਸਹਿਤਾ ਮੰਗਣ ਤੱਕ ਆਪਾਂ ਕਰ ਚੁੱਕੇ ਹਾਂ। ਅੱਜ ਗੁਰੂ ਕਲਗੀ ਵਾਲੇ ਦੇ ਹੀ ਬਚਨ ਅਨੁਸਾਰ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਪਵਿੱਤਰ ਜੀਵਨ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਮਾਈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ, ਤੇ ਜਦੋਂ ਕੋਈ ਗੁਰੂ ਰਾਮਦਾਸ ਜੀ ਤੋਂ ਸਹਾਇਤਾ ਮੰਗਦਾ ਤੇ ਗੁਰੂ ਰਾਮਦਾਸ ਕੀ ਕਿਰਪਾ ਕਰਦੇ, ਇਸ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਧ ਸੰਗਤ ਇਕਾਗਰਤਾ ਦੀ ਦਾਤ ਬਖਸ਼ੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਿਰਪਾ ਮੇਰ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਪਵਿੱਤਰ ਜੀਵਨ ਦੀ ਵਿਚਾਰ ਪ੍ਰੇਮ ਸ਼ਰਧਾ ਭਾਵਨਾ ਨਾਲ ਕਰਾ ਲਵੋ। ਕਰੋ ਕਿਰਪਾ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚੌਥੇ ਗੁਰਦੇਵ ਜਿਨ੍ਹਾਂ ਦੇ ਅੰਮ੍ਰਿਤ ਜੀਵਨ ਔਰ ਪਵਿੱਤਰ ਗੁਰਬਾਣੀ ਨੂੰ ਆਪਾਂ ਵਿਚਾਰਨੇ ਹਾਂ ਤੇ ਇੱਕ ਗੱਲ ਦਾ ਵਿਸ਼ਵਾਸ ਢੱਠੇ ਡਿੱਗੇ ਤੇ ਢੰਗੀ ਕਲਾ ਵਿੱਚ ਗਏ ਹੋਏ ਮਨਾਂ ਨੂੰ ਕਰ ਲੈਣਾ ਚਾਹੀਦਾ ਕਿ ਜੇ ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਰਹਿਮਤ ਹੋਣ ਲੱਗੇ ਤੇ ਇੱਕ ਯਤੀਮ ਬੱਚਾ ਗਲੀਆਂ ਵਿੱਚ ਰੁਲਣ ਵਾਲਾ ਵੀ ਜੇ ਸਾਈ ਮਿਹਰ ਕਰੇ ਤੇ ਦੀਨ ਦੁਨੀ ਦੇ ਤਖਤ ਦਾ ਮਾਲਕ ਬਣ ਸਕਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਪਵਿੱਤਰ ਆਗਮਨ ਲਾਹੌਰ ਦੀ ਧਰਤੀ ਤੇ ਭਾਈ ਹਰਦਾਸ ਜੀ ਦੇ ਘਰ ਅੰਦਰ ਭੱਟਾਂ ਨੇ ਵੈਸੇ ਠਾਕੁਰ ਹਰਦਾਸ ਸ਼ਬਦ ਵਰਤੇ। ਪਿਤਾ ਭਾਈ ਹਰਦਾਸ ਜੀ, ਮਾਤਾ ਬੀਬੀ ਦਇਆ ਕੌਰ ਤੇ ਇੱਕ ਨੇ ਸ਼ਬਦ ਵਰਤੇ ਹੈ ਮਾਤਾ ਅਨੂਪੀ। ਉਹਨਾਂ ਦੇ ਗ੍ਰਹਿ ਵਿਖੇ ਸਤੰਬਰ ਦਾ ਮਹੀਨਾ ਤੇ ਸੰਨ 1534 ਨੂੰ ਹਜ਼ੂਰ ਦੀ ਆਮਦ ਹੋਈ ਤੇ ਜਦੋਂ ਗੁਰੂ ਰਾਮਦਾਸ ਜੀ ਦਾ ਇਤਿਹਾਸ ਆਰੰਭ ਕੀਤਾ ਵਾਚਿਆ, ਦੇਖੋ ਇਹ ਸਤੰਬਰ ਦਾ ਮਹੀਨਾ ਸੰਨ 1534 ਉਹ ਸਾਲ ਹੈ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਜਿਨ੍ਹਾਂ ਨੇ ਮਾਲਕ ਬਣੇ ਤਿੰਨ ਗੁਰੂ ਸਾਹਿਬਾਨ ਸਰੀਰਕ ਤੌਰ ਤੇ ਮੌਜੂਦ ਨੇ। ਗੁਰੂ ਰਾਮਦਾਸ ਜੀ ਦੇ ਪਵਿੱਤਰ ਆਗਮਨ ਵੇਲੇ ਸੰਨ 1534 ਸੰਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਜਿਹੜੀ ਇਹ ਦੁਨਿਆਵੀ ਤੌਰ ਤੇ ਸ਼ਬਦ ਵਰਤ ਰਹੇ ਹਾਂ 65 ਸਾਲ ਦੀ ਹੋ ਚੁੱਕੀ ਸੀ। ਧੰਨ ਗੁਰੂ ਅਮਰਦਾਸ ਅਜੇ ਗੁਰੂ ਅੰਗਦ ਸਾਹਿਬ ਦੇ ਘਰ ਆਏ ਵੀ, ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੀ ਉਮਰ ਸੰਨ 1534 ਨੂੰ 30 ਸਾਲ ਦੀ ਹੋ ਚੁੱਕੀ ਹੈ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਗਿਆ ਹੋਇਆ 2 ਸਾਲ ਹੋ ਚੁੱਕੇ ਨੇ। ਗੁਰੂ ਨਾਨਕ ਸਾਹਿਬ ਜੀ 65 ਸਾਲ ਦੇ, ਬਾਬਾ ਅਮਰਦਾਸ ਜੀ ਦੀ ਉਮਰ 55 ਸਾਲ ਦੀ, ਧੰਨ ਗੁਰੂ ਅੰਗਦ ਸਾਹਿਬ ਜੀ ਦੀ ਉਮਰ 30 ਸਾਲ ਦੀ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਰਤਾਰਪੁਰ ਗਿਆ 2 ਸਾਲ ਦਾ ਸਮਾਂ ਬਤੀਤ ਹੋ ਚੁੱਕਾ ਜਦੋਂ ਚੌਥੇ ਗੁਰੂ ਦੇਵ ਇਸ ਸੰਸਾਰ ਤੇ ਆਏ ਸਰੀਰਕ ਤੌਰ ਤੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦਾ ਜੀਵਨ ਜਦੋਂ ਪੜ੍ਹਨੇ ਆ, ਕਈ ਵਾਰੀ ਪੜ੍ਹਦਿਆਂ ਵੀ ਹਿਰਦਾ ਬੈਰਾਗ ਵਿੱਚ ਵਹਿ ਤੁਰਦਾ ਹੈ। ਭਾਈ ਸਾਹਿਬ ਭਾਈ ਕੇਸਰ ਸਿੰਘ ਛਿੱਬਰ ਨੇ ਤਾਂ ਗੁਰੂ ਰਾਮਦਾਸ ਜੀ ਦੀ ਇੱਕ ਭੈਣ ਔਰ ਇੱਕ ਭਰਾ ਦਾ ਵੀ ਜ਼ਿਕਰ ਕੀਤਾ, ਪਰ ਆਮ ਤੌਰ ਤੇ ਇਤਿਹਾਸਕਾਰ ਕੇਵਲ ਭਾਈ ਜੇਠੇ ਦਾ ਜ਼ਿਕਰ ਕਰਦੇ ਨੇ, ਕਿਉਂਕਿ ਪਹਿਲੀ ਸੰਤਾਨ ਹੋਣ ਕਰਕੇ ਅਸੀਂ ਸਮਾਜ ਵਿੱਚ ਪਿੰਡਾਂ ਸ਼ਹਿਰਾਂ ਥਾਵਾਂ ਤੇ ਸ਼ਬਦ ਜੇਠਾ ਵਰਤਨੇ ਆ। ਹਜ਼ੂਰ ਲਈ ਪਹਿਲਾ ਸ਼ਬਦ ਵਰਤਿਆ ਗਿਆ ਆਮ ਤੌਰ ਤੇ ਭਾਈ ਜੇਠਾ ਕਹਿਣ ਲੱਗ ਪਏ। ਅਜੇ ਉਮਰ ਥੋੜੀ ਜਿਹੀ ਸੀ ਤੇ ਭਾਈ ਜੇਠਾ ਜੀ ਦੀ ਮਾਤਾ ਅਨੂਪੀ ਜੀ ਇਸ ਸੰਸਾਰ ਤੋਂ ਚਲਾਣਾ ਕਰ ਗਏ। ਸੰਨ 1540 ਆਇਆ, ਧੰਨ ਗੁਰੂ ਰਾਮਦਾਸ ਜੀ ਦੀ ਉਮਰ ਅਜੇ 6 ਸਾਲ ਦੀ ਸੀ ਤੇ ਪਿਤਾ ਭਾਈ ਹਰਦਾਸ ਜੀ ਨੂੰ ਮਾਲਕ ਦੇ ਦਰ ਤੋਂ ਸੱਦ ਆਈ ਤੇ ਉਸ ਮਾਲਕ ਦੇ ਸਦਲੇ ਨੂੰ ਆਉਂਦਿਆਂ ਸਾਲ ਪਿਤਾ ਭਾਈ ਹਰਦਾਸ ਜੀ ਵੀ ਇਸ ਸੰਸਾਰ ਤੋਂ ਕੂਚ ਕਰ ਗਏ। ਧਿਆਨ ਦਿਆ ਜੀ, ਅੱਜ ਗੁਰੂ ਰਾਮਦਾਸ ਜੀ ਦੀ ਸਹਾਇਤਾ ਮੰਗਣੀ। 6 ਸਾਲ ਦੀ ਉਮਰ ਸੀ ਮੇਰੇ ਸੱਚੇ ਪਾਤਸ਼ਾਹ ਜੀ ਦੀ ਜਦੋਂ ਮਾਤਾ ਤੇ ਪਿਤਾ ਦਾ ਸਾਇਆ ਹਜ਼ੂਰ ਦੇ ਸਿਰ ਤੋਂ ਉੱਠ ਗਏ। ਉਸ ਉਮਰ ਦੇ ਅੰਦਰ ਸਿੱਖ ਵਿਦਵਾਨ ਇਹ ਗੱਲ ਕਹਿੰਦੇ ਨੇ, ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਕਹਿੰਦੇ ਧੰਨ ਗੁਰੂ ਰਾਮਦਾਸ ਜੀ ਦੇ ਆਪਣੇ ਰੋਟੀ ਦਾ ਆਪਣੇ ਪੇਟ ਦਾ ਫਿਕਰ ਸੀ। ਨਾਨੀ ਉਹ ਲਾਹੌਰ ਪਹੁੰਚੀ ਜਦੋਂ ਧੀ ਤੇ ਜਵਾਈ ਦੀ ਮੌਤ ਹੋ ਗਈ ਤੇ ਨਾਨੀ ਨੇ ਉਸ ਯਤੀਮ ਬੱਚੇ ਨੂੰ ਪਾਲਣਾ ਆਰੰਭ ਕਰ ਦਿੱਤਾ ਤੇ ਕਿਰਤ ਪਹਿਲੀ ਸ਼ੁਰੂ ਕੀਤੀ। ਕੁਝ ਕਹਿੰਦੇ ਨੇ ਗੋਇੰਦਵਾਲ ਆ ਕੇ, ਪਰ ਕੁਝ ਵਿਦਵਾਨ ਕਹਿੰਦੇ ਨੇ ਲਾਹੌਰ ਦੀ ਧਰਤੀ ਤੇ ਭਾਈ ਜੇਠਾ ਜੀ ਬਾਲ ਉਮਰ ਵਿੱਚ ਨਾਨੀ ਨੇ ਘੁੰਗਣੀਆਂ ਉਬਾਲ ਕੇ ਦੇਣੀਆਂ ਤੇ ਸਿਰ ਤੇ ਟੋਕਰੀ ਰੱਖ ਕੇ ਭਾਈ ਜੇਠੇ ਨੇ ਛੋਟੀ ਜੀ ਅਵਸਥਾ ਬਰੀਕ ਜੀ ਆਵਾਜ਼ ਤੇ ਗਲੀ ਵਿੱਚ ਉੱਚੀ ਉੱਚੀ ਹੋ ਕੇ ਦੇ ਕੇ ਉਹ ਘੁੰਗਣੀਆਂ ਵੇਚਣੀਆਂ ਤੇ ਉਸ ਘੁੰਗਣੀਆਂ ਨਾਲ ਜਿਹੜੇ ਕੁਝ 4 ਟਕੇ ਬਣੇ ਉਹਦੇ ਨਾਲ ਆਪਣੇ ਪੇਟ ਦੀ ਭੁੱਖ ਨੂੰ ਝੂਸਣਾ ਤੇ ਆਪਣਾ ਗੁਜ਼ਾਰਾ ਚਲਾਉਣਾ। ਸਮਾਂ ਲੰਘਿਆ, ਉਹੀ ਭਾਈ ਜੇਠਾ ਜੀ ਦੀ ਬਰਾਦਰੀ ਜਿਹਦੇ ਰਿਸ਼ਤੇਦਾਰ ਲਾਹੌਰ ਰਹਿੰਦੇ ਨਹੀਂ ਤੇ ਜਦੋਂ ਸਮਾਂ ਆ ਬਣਿਆ, ਸਰ ਦੇ ਪੁੱਜ ਦੇ ਰਿਸ਼ਤੇਦਾਰ ਸ਼ਰੀਕ ਜਿਹੜੇ ਨੇ ਉਹਨਾਂ ਵਿੱਚੋਂ ਕਿਸੇ ਵੀ ਭਾਈ ਜੇਠੇ ਨੂੰ ਦਿਲਾਸਾ ਨਹੀਂ ਦਿੱਤਾ, ਕਿਸੇ ਵੀ ਭਾਈ ਜੇਠੇ ਨੂੰ ਆ ਕੇ ਇਹ ਨਹੀਂ ਕਿਹਾ, ਪੁੱਤਰ ਤੇਰੀ ਉਮਰ ਅਜੇ ਪੜ੍ਹਨ ਲਿਖਣ ਦੀ ਏ, ਤੂੰ ਸਿਰ ਤੇ ਟੋਕਰੀ ਰੱਖ ਕੇ ਘੁੰਗੜੀਆਂ ਵੇਚਣਾ। ਮਨ ਵਿੱਚ ਸ਼ਰੀਕਾਂ ਦੇ ਇੱਕ ਸੀ, ਚਲੋ ਘੱਟੋ ਘੱਟ ਅਨਪੜ੍ਹ ਰਹੇਗਾ, ਸਾਰੀ ਜ਼ਿੰਦਗੀ ਮਜ਼ਦੂਰੀ ਕਰਕੇ ਸਾਡੇ ਥੱਲੇ ਲੱਗੇਗਾ, ਪਰ ਕੀ ਪਤਾ ਸੀ ਦੁਨੀਆਂ ਦੇ ਲੋਕ ਜਿਹਨੂੰ ਯਤੀਮ ਸਮਝਦੇ ਹੋ ਇਹਦੇ ਡਰ ਤੇ ਤਾਂ ਭੋਗ ਤੇ ਮੋਖ ਦੇ ਪਰਵਾਹ ਚੱਲਣੇ। ਭਾਈ ਜੇਠਾ ਜੀ ਘੁੰਗੜੀਆਂ ਵੇਚਦੇ ਰਹੇ, ਕਿਸੇ ਨੇ ਆਪਣੇ ਗੱਲ ਨਾਲ ਨਹੀਂ ਲਾਇਆ। ਕੁਝ ਕੁ ਗੁਰਮੁਖ ਵਿਦਵਾਨ ਕਹਿੰਦੇ ਨੇ ਸਗੋਂ ਆਪਣਿਆਂ ਨੇ ਈਰਖਾ ਜ਼ਰੂਰ ਕੀਤੀ ਏ, ਗਲੇ ਨਹੀਂ ਲਾਇਆ। ਤੇ ਜਦੋਂ ਗੁਰੂ ਰਾਮਦਾਸ ਜੀ ਦਾ ਜੀਵਨ ਪੜ੍ਹਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਬਚਨਾਂ ਵੱਲ ਧਿਆਨ ਗਿਆ, ਅਸੀਂ ਬਾਣੀ ਪੜ੍ਹਨੀ ਹੈ ਓਅੰਕਾਰ ਦੀ, ਜਿਸ ਉਸ ਨੇ ਦੱਖਣੀ ਓਅੰਕਾਰ ਕਹਿੰਦੇ। ਵੈਸੇ ਦੱਖਣੀ ਦਾ ਸੰਬੰਧ ਰਾਗ ਨਾਲ ਰਾਮ ਕਲੀਨਾ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਦੁਨੀਆਂ ਦੇ ਲੋਕੋ ਇੱਕ ਗੱਲ ਚੇਤੇ ਰੱਖਿਓ, ਸਮਾਜ ਦੀ ਅੱਖ ਵਿੱਚ, ਆਮ ਲੋਕਾਂ ਦੀ ਅੱਖ ਵਿੱਚ, ਮਾਇਆ ਵਿੱਚ, ਗ੍ਰਸਿਆਂ ਦੀ ਅੱਖ ਵਿੱਚ ਇਹ ਕੀਮਤ ਨਹੀਂ ਹੋਵੇਗੀ ਤੇਰਾ ਜੀਵਨ ਕਿੰਨਾ ਕੁ ਉੱਚਾ, ਇਹ ਕੀਮਤ ਨਹੀਂ ਹੋਵੇਗੀ ਤੂੰ ਕਿੰਨਾ ਕੁ ਅੰਦਰੋਂ ਭੈ ਨਿਮਰਤਾ ਵਿੱਚ ਸਾਈਂ ਦੀ ਯਾਦ ਵੀ ਜੁੜੇ। ਲੋਕਾਂ ਦੀ ਨਜ਼ਰ ਵਿੱਚ ਵਿਦਵਾਨ ਵੀ ਹੋਵੇ, ਸਿਆਣਾ ਵੀ ਹੋਵੇ, ਜਿਹਦੇ ਕੋਲ ਟਕੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਬੰਦੇ ਨੂੰ ਸਮਾਜ ਵਿੱਚ ਸੋਸਾਇਟੀ ਵਿੱਚ ਚਾਰ ਬੰਦਿਆਂ ਵਿੱਚ ਬੈਠਣ ਦੀ ਅਕਲ ਨਹੀਂ, ਜੇ ਚਾਰ ਟਕੇ ਹੋਣ ਤੇ ਉਹਦੇ ਨਾਲੋਂ ਵੱਡਾ ਸਿਆਣੇ ਕੋਈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨੇ ਇੱਕ ਪੱਲੇ ਬੰਨ ਲਓ ਘੁੱਟ ਕੇ, ਹਜ਼ੂਰ ਕਹਿੰਦੇ ਨੇ ਆਤ ਸੈਲ ਨੀਚ ਘਰ ਹੋਏ। ਨੀਚ ਘਰ ਦਾ ਅਰਥ ਜਿਹਦੇ ਘਰ ਦਾ ਇਖਲਾਕ ਹੀ ਕੋਈ ਨਹੀਂ, ਪੂਰੇ ਦੇ ਪੂਰੇ ਜੀ ਗਰਕੇ ਪਏ ਨੇ ਵਿਕਾਰਾਂ ਵਿੱਚ। ਸਾਹਿਬ ਕਹਿੰਦੇ ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਦੋਏ ਦਾ ਅਰਥ ਹੈ ਦੋ ਜਣੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਵੇਂ ਅੱਤ ਤੇ ਨਖਿੱਧ ਨੇ ਉਹ ਜੀਵਨ ਪੱਖੋਂ, ਪਰ ਜਿਹੜਾ ਧਰਮ ਦਾ ਬੁਰਕਾ ਪਾ ਕੇ ਆਇਆ ਉਹ ਵੀ ਅਮੀਰ ਦੀ ਚਾਪਲੂਸੀ ਕਰੇਗਾ, ਤੇ ਜਿਹੜਾ ਦੁਨੀਆਦਾਰ ਜ਼ਿੰਦਗੀ ਜੀਂਦਾ ਉਹ ਵੀ ਅਮੀਰ ਦੇ ਘਰ ਜਾ ਕੇ ਪਾਣੀ ਭਰੇ। ਸਾਹਿਬ ਕਹਿੰਦੇ ਨੇ ਦੋਨੋਂ ਚੁੱਕਦੇ ਨੇ, ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਹਜ਼ੂਰ ਕਹਿੰਦੇ ਆਤ ਹੋਏ ਤਾਂ ਮੁਗਦ ਸਿਆਣਾ, ਆਤ ਦਾ ਅਰਥ ਰੁਪਈਆ। ਕਹਿੰਦੇ ਜੇ ਦੌਲਤ ਹੋਵੇਗੀ ਤੇ ਮੂਰਖ ਵੀ ਸਿਆਣੇ, ਤੇ ਸਾਹਿਬ ਕਹਿੰਦੇ ਭਗਤ ਵੀ ਹੁਣਾ ਜਗ ਬੋਰਾਣਾ। ਅਸਲ ਵਿੱਚ ਦੁਨੀਆ ਭਗਤੀ ਤੋਂ ਹੀ ਨਹੀਂ ਝੱਲੀਏ, ਉਹਨਾਂ ਨੂੰ ਸਮਝ ਹੀ ਨਹੀਂ ਕਿ ਭਗਤੀ ਕਰਨ ਵਾਲੇ ਦੀ ਕੀਮਤ ਕਿੰਨੀ ਕੁ। ਸਾਹਿਬ ਦੇ ਜਦੋਂ ਇਹ ਬਚਨ ਪੜ੍ਹੇ ਤੇ ਕਦੀ ਤੱਕੋ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ, ਇਹ ਬਚਨ ਭਗਤ ਕਬੀਰ ਜੀ ਨੇ ਭੈਰੋ ਰਾਗ ਵਿੱਚ ਕਿਹਾ। ਹਜ਼ੂਰ ਕਹਿੰਦੇ ਨੇ ਭਾਵੇਂ ਇੱਕ ਅੰਮਾ ਦੀ ਕੁੱਖ ਵਿੱਚੋਂ ਸਕੇ ਭੈਣ ਭਰਾ ਦੋ ਭਰਾਵਾਂ ਦਾ ਜਨਮ ਹੋਵੇ, ਕਹਿੰਦੇ ਨੇ ਰੱਬ ਮਿਹਰ ਕਰੇ ਇੱਕ ਕੁੱਲ ਚਾਰ ਟਕੇ ਵੱਧ ਆ ਜਾਣ, ਇੱਕ ਦਾ ਆਮ ਗੁਜ਼ਾਰਾ ਚੱਲੇ। ਕਹਿੰਦੇ ਨੇ ਇੱਕ ਮਾਂ ਦੇ ਸ਼ੀਰ ਨਾਲ ਦੁੱਧ ਨਾਲ ਪਲੇ ਨੇ, ਇੱਕ ਪਿਓ ਦੇ ਵਿਹੜੇ ਵਿੱਚ ਖੇਡੇ ਨੇ, ਪਰ ਚੰਦਰੀ ਮਾਇਆ ਸਕੇ ਖੂਨ ਦੇ ਰਿਸ਼ਤੇ ਵਿੱਚ ਵੀ ਫਰਕ ਪਾ ਦਿੱਤਾ। ਚਾਰ ਟਕੇ ਆਏ ਤੇ ਸਕੇ ਭਰਾ ਨੂੰ, ਸਕੀ ਭੈਣ ਨੂੰ, ਆਪਣੇ ਜੀਆਂ ਨੂੰ ਵੀ, ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ ਵੀ ਉਸ ਨਜ਼ਰ ਵਿੱਚ ਦੇਖਦਾ ਜਿਵੇਂ ਆਮ ਸਮਾਜ ਤੇ ਕਿਸੇ ਨੌਕਰ ਨੂੰ ਕੁੱਟਕ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਕਿਹਾ, ਕਹਿਣ ਲੱਗੇ ਨਿਰਤਨ ਆਦਰ ਕੋਈ ਨਾ ਦੇ। ਭਾਈ ਜੇਠਾ ਜੀ ਗਲੀਆਂ ਵਿੱਚ ਘੁੰਮਦੇ ਨੇ, ਕਿਸੇ ਨੇ ਬੁਲਾ ਕੇ ਪੁਚਕਾਰ ਕੇ ਸਿਰ ਤੇ ਪਿਆਰ ਨਹੀਂ ਦਿੰਦਾ ਕਿ ਮਾਂ ਬਾਪ ਸਿਰ ਤੇ ਵੀ ਇਹਨੂੰ ਰੋਟੀ ਦੇ ਦਿੱਤੀ ਜਾਏ। ਸਿੱਖ ਵਿਦਵਾਨ ਕਹਿੰਦੇ ਨੇ ਗਲੀਆਂ ਦੇ ਕੱਖ ਤਾਂ ਚੁੱਕ ਕੇ ਲੋਕ ਰੱਖ ਲੈਂਦੇ ਸਨ, ਪਰ ਭਾਈ ਜੇਠੇ ਨੂੰ ਕੱਖਾਂ ਤੋਂ ਵੀ ਖੋਵਾ ਲੋਕ ਜਾਣਦੇ ਸਨ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਿਰਤਨ ਆਦਰ ਕੋਈ ਨਾ ਦੇ, ਲਾਖ ਜਤਨ ਕਰ ਉਹ ਚਿੱਤ ਨਾ ਚੜੇ, ਜੋ ਨਿਰਦਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਬਰਾ। ਅਮੀਰ ਦੇ ਘਰ ਜਾਏ ਉਹ ਪਿੱਠ ਘੁਮਾ ਕੇ ਮੂੰਹ ਨਾਲ ਬੋਲਦਾ ਨਹੀਂ। ਸਾਹਿਬ ਕਹਿਣ ਲੱਗੇ ਜੋ ਸਰਦਨ ਨਿਰਦਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ, ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ। ਤੇ ਕਬੀਰ ਜੀ ਅਖੀਰ ਤੇ ਤਰਵਾਸ ਦਿੰਦੇ ਨੇ, ਭਰਾਵਾ ਰੱਬ ਦੀ ਨਜ਼ਰ ਵਿੱਚ ਇਹ ਟਕਿਆਂ ਦੀ ਕੀਮਤ ਨਹੀਂ। ਕਹਿ ਕਬੀਰ ਨਿਰਦਨ ਹੈ ਸੋਈ, ਜਾਂ ਕਹਿ ਗਿਰਦੈ ਨਾ ਨਾ ਹੋਏ। ਅਸਲ ਵਿੱਚ ਗਰੀਬ ਹੋਵੇ ਜਿਹਦੇ ਕਿਰਦੇ ਵਿੱਚ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਨਹੀਂ। ਤੀਸਰਾ ਪ੍ਰਮਾਣ ਗੁਰੂ ਅਰਜਨ ਦੇਵ ਜੀ ਦਾ ਕਿ ਜਦੋਂ ਸਮਾਂ ਆ ਬਣੇ ਮੁਸੀਬਤ ਦਾ, ਆਪਣੇ ਵੀ ਛੱਡ ਕੇ ਚਲੇ ਜਾਂਦੇ। ਹਜ਼ੂਰ ਦੇ ਬਚਨ ਅਸੀਂ ਬੜੀ ਵਾਰੀ ਪੜ੍ਹਦੇ ਹਾਂ ਕਿ ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸੜਾਓ। ਸਾਹਿਬ ਕਹਿੰਦੇ ਨੇ ਪਰ ਇਹਨਾਂ ਦਾ ਯਕੀਨ ਨਾ ਕਰੀ ਜਿਹੜੇ ਯਤੀਮ ਕਹਿੰਦੇ ਨੇ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਧੱਤੀ ਵਾਹ। ਹਜ਼ੂਰ ਦੀ ਬਾਣੀ ਵਿੱਚ ਬੜੇ ਬਚਨ ਮਿਲਦੇ ਨੇ ਜਿਹੜੇ ਮਨ ਨੂੰ ਟਿਕਾ ਦਿੰਦੇ ਨੇ। ਪੰਡਿਤ ਹਰਦਿਆਲ ਨੇ ਭਾਵਨ ਸਿਮਰਤ ਗ੍ਰੰਥ ਵਿੱਚ ਦੋ ਬਚਨ ਕਹੇ। ਉਹ ਕਹਿੰਦੇ ਨੇ ਬਸੰਤ ਦੀ ਰੁੱਤ ਆਵੇ ਨਾ, ਤੇ ਕਦੀ ਦੇਖਿਓ ਕਿ ਫੁੱਲਾਂ ਦੇ ਜਿਹੜੇ ਬਗੀਚੇ ਨੇ ਫੁੱਲ ਉਹਦੇ ਵਿੱਚ ਖਿੜੇ ਨੇ, ਤੇ ਕਹਿੰਦੇ ਨੇ ਭਵਰੇ ਜਿਹੜੇ ਨੇ ਖਿੜੇ ਫੁੱਲਾਂ ਤੇ ਗੁਜ਼ਾਰ ਪਾਉਂਦੇ ਨੇ। ਬਾਗ ਵਿੱਚ ਰੁੱਖ ਨੂੰ ਅੰਬਾਂ ਨੂੰ ਬੂਰ ਪੈ ਤੇ ਕੋਇਲ ਆ ਕੇ ਮਿੱਠੇ ਗੀਤ ਗਾਉਂਦੀ ਏ, ਤੇ ਉਹ ਕਹਿੰਦਾ ਗੁਰਮੁਖ ਵਿਦਵਾਨ ਕਿ ਇਹ ਕੋਇਲ ਤੇ ਭਵਰੇ ਜਿਹੜੇ ਗੁਜ਼ਾਰ ਪਾਉਂਦੇ ਨੇ, ਮਿੱਠੇ ਗੀਤ ਗਾਉਂਦੇ ਨੇ, ਇਹਨਾਂ ਨੂੰ ਕਦੀ ਇਹ ਪੁੱਛ ਲਿਆ ਕਰ ਕਿ ਜਦੋਂ ਪੱਤ ਚੜ ਦੀ ਰੁੱਤ ਆਉਂਦੀ ਏ ਉਦੋਂ ਕੋਇਲ ਤੇਰਾ ਗਲਾ ਬੰਦ ਹੋ ਜਾਂਦਾ, ਉਦੋਂ ਇਹ ਭਵਰੇ ਜਦੋਂ ਫੁੱਲਾਂ ਨੂੰ ਸੋਕਾ ਪੈਂਦਾ ਉਦੋਂ ਤੇਰੇ ਗੀਤ ਜਿਹੜੇ ਨੇ ਉਹ ਅਲੋਪ ਕਿਉਂ ਹੋ ਜਾਂਦੇ ਨੇ। ਕਹਿਣ ਲੱਗੇ ਸੰਸਾਰ ਦੀ ਫਿਤਰਤ ਇਹ ਵੇ, ਖਿੜੇ ਫੁੱਲ ਤੇ ਭਵਰੇ ਆਉਂਦੇ ਨੇ, ਪਏ ਕੋਈ ਬੂਰ ਤੇ ਕੋਇਲਾਂ ਗੀਤ ਗਾਉਂਦੀਆਂ ਨੇ, ਮਨੁੱਖ ਕੋਲ ਸੁੱਖ ਹੋਵੇ ਤੇ ਖੁਸ਼ਾਮਦਾਂ ਦੇ ਗੀਤ ਗਾਉਣ ਵਾਲੇ ਬੜੇ ਨੇ, ਮੁਸੀਬਤ ਹੀ ਪੱਤ ਝੜ ਆ ਜਾਏ ਤੇ ਆਪਣੇ ਵੀ ਛੱਡ ਕੇ ਚਲੇ ਜਾਂਦੇ। ਉਸ ਗੁਰਮੁਖ ਨੇ ਬਚਨ ਕਹਿਣ ਲੱਗੇ, ਤਰ ਮੈਂ ਫਲ ਹੇਰ ਬਿਹੰਗਮ ਕਹਿ ਗੰਨ ਆਵਤ ਹੈ ਛੱਦ ਚੋਚ ਪਸਾਰੇ। ਫਲ ਲੱਗੇ ਦੇਖ ਕੇ ਪੰਛੀ ਦੌੜੇ ਹੁੰਦੇ ਨੇ ਫਲ ਖਾਣ ਲਈ। ਕਹਿਣ ਲੱਗੇ ਨਰ ਆਪਤ ਮੈਂ ਤਰ ਦਾਹ ਲੱਗੇ, ਬੰਦਾ ਮੁਸੀਬਤ ਵਿੱਚ ਪੈ ਜਾਏ ਤੇ ਰੁੱਖ ਨੂੰ ਅੱਗ ਲੱਗ ਜਾਏ। ਨਰ ਔਰ ਬੇਹੰਗਮ ਦੂਰ ਪਧਾਰੇ, ਚਾਹੇ ਬੰਦਾ ਹੋਵੇ ਚਾਹੇ ਪੰਛੀ ਹੋਵੇ, ਜਿਹਦੇ ਘਰ ਕਿਤੇ ਗਰੀਬੀ ਦੀ ਮੁਸੀਬਤ ਦੀ ਅੱਗ ਲੱਗ ਜਾਏ ਉਹ ਗੁਰਮੁਖ ਕਹਿੰਦਾ ਸਾਰੇ ਛੱਡ ਕੇ ਚਲੇ ਜਾਂਦੇ। ਇੱਕ ਸੇਵਾ ਪੰਥੀ ਮਹਾਂਪੁਰਸ਼ ਰਾਮ ਦਿੱਤਾ ਜੀ, ਉਹਨਾਂ ਨੇ ਇੱਕ ਦੋਹਰਾ ਲਿਖਿਆ ਸੀ ਤੇ ਲਿਖਿਆ ਬੜਾ ਸਿੱਧੀ ਜੀ ਭਾਸ਼ਾ ਵਿੱਚ। ਅਰਜ਼ ਕਰ ਰਿਹਾ ਕਿ ਮੁਸੀਬਤ ਆਪ ਹੈ, ਕੋਈ ਨੇੜੇ ਨੀ ਢੁਕਦਾ। ਉਹ ਬਚਨ ਕਰਦੇ ਨੇ, ਕਹਿੰਦੇ ਨੇ ਗਰੀਬ ਜੋ ਸਾਚੀ ਕਹਿ, ਜੇ ਗਰੀਬ ਬੰਦਾ ਸੱਚੀ ਗੱਲ ਕਹਿ ਦੇਣਾ ਵੀ ਆਹ ਗੱਲ ਜੇ ਮੇਰੀ ਸੁਣ ਲਓ ਧਿਆਨ ਨਾਲ, ਕਰਦਾ ਹੋਵੇ ਦਿਹਾੜੀ, ਗਰੀਬ ਜੋ ਸਾਚੀ ਕਹਿ ਤਾਂ ਇਹਨਾਂ ਮਾਨੇ ਕੋਈ। ਕਹਿੰਦਾ ਅਮੀਰ ਜੋ ਝੂਠੀ ਕਹਿ, ਹਾਂਜੀ ਹਾਂਜੀ ਕੋਈ ਅਮੀਰ ਝੂਠੀ ਕਹਿੰਦੇ, ਕਹਿਣਗੇ ਬੱਲੇ ਬੱਲੇ ਗੱਲ ਕਰਨ ਵਾਲੀ ਕਮਾਲ ਕਰ ਦਿੱਤੀ। ਉਹ ਕਹਿੰਦਾ ਅਸਲ ਵਿੱਚ ਗੱਲ ਦੀ ਕੀਮਤ ਨਹੀਂ, ਕੀਮਤ ਤਾਂ ਉਹਦੇ ਚਾਰ ਟਕਿਆਂ ਦੀ ਹੈ। ਸਹਿਬ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਪੜ੍ਹੀਏ, ਲਾਹੌਰ ਦੀਆਂ ਗਲੀਆਂ ਵਿੱਚ ਮੇਰੇ ਹਜ਼ੂਰ ਨੇ ਆਪਣੇ ਸਿਰ ਤੇ ਛੋਟਾ ਜਿਹਾ ਛਿੱਕੂ ਟੋਕਰੀ ਰੱਖ ਕੇ ਘੁੰਗਣੀਆਂ ਵੇਚੀਆਂ ਤੇ ਕਿੰਨੇ ਕੁ ਦਿਨ ਗੁਜ਼ਾਰਾ ਚੱਲਦਾ। ਇੱਕ ਦਿਨ ਨਾਨੀ ਨੇ ਹੌਕਾ ਭਰ ਕੇ ਕਿਹਾ ਸੀ, ਪੁੱਤਰ ਭਾਈ ਜੇਠੇ ਨੂੰ, ਬੇਟਾ ਇੱਥੇ ਸ਼ਰੀਕਾਂ ਨੇ ਵੀ ਸਬਰ ਨਹੀਂ ਦੇਣਾ, ਛੱਡ ਦੇ ਲਾਹੌਰ ਨੂੰ, ਜੇ ਘੁੰਗਣੀਏ ਵੇਚ ਕੇ ਆਪਾਂ ਪੇਟ ਭਰਨਾ, ਲਾਹੌਰ ਦੀ ਧਰਤੀ ਤੋਂ ਪਿੰਡ ਬਸ ਕੇ ਆ ਜਾ ਤੇ ਕਦੀ ਤੱਕਿਓ। ਜਦੋਂ ਲਾਹੌਰੋਂ ਆਪਣੇ ਪਿਤਾ ਦੇ ਘਰ ਨੂੰ ਤਾਲਾ ਮਾਰ ਕੇ ਤੁਰੇ ਨੇ ਭਾਈ ਜੇਠਾ ਜੀ, ਪਤਾ ਨੀ ਉਸ ਵੇਲੇ ਜਿਹੜੇ ਦਰਦ ਵਾਲੇ ਕਿਰਦੇ ਸਨ ਉਹ ਬੈਰਾਗ ਵਿੱਚ ਬਹਿ ਹੋਣੇ ਨੇ ਕਿ ਭਾਈ ਅਰਦਾਸ ਦੇ ਘਰ ਨੂੰ ਅੱਜ ਤਾਲਾ ਲੱਗ ਗਿਆ। ਜਿਹੜੇ ਆਮ ਸ਼ਰੀਕ ਈਰਖਾ ਵਾਲੇ ਨੇ ਉਹ ਪ੍ਰਸੰਨ ਹੋਏ ਹੋਣੇ ਨੇ ਕਿ ਚਲੋ ਜਾਂਦਾ ਪਿਆ, ਕੰਮ ਨਿਬੜਿਆ ਇੱਕ ਘਰ ਦਾ। ਨਾਨੀ ਨੇ ਦੋਤੇ ਦੇ ਬਸਤਰ ਕੱਠ ਵਿੱਚ ਬੰਨੇ, ਲਾਹੌਰ ਦੀ ਧਰਤੀ ਤੋਂ ਲੈ ਕੇ ਪਿੰਡ ਬਸ ਕੇ ਆਈ। ਇੱਥੇ ਵਿਦਵਾਨ ਕਹਿੰਦੇ ਨੇ ਆਮ ਤੌਰ ਤੇ ਪਿੰਡਾਂ ਵਿੱਚ ਕਿਤੇ ਮੁਸੀਬਤ ਪਈ ਹੋਵੇ ਤੇ ਪਿੰਡ ਦੇ ਸਿਆਣੇ ਦਾਨੀ ਪ੍ਰਧਾਨੇ ਲੋਕ ਉਸ ਮੁਸੀਬਤ ਵਿੱਚ ਹਮਦਰਦੀ ਪ੍ਰਗਟ ਕਰਨ ਆਉਂਦੇ। ਜਦੋਂ ਭਾਈ ਜੇਠਾ ਜੀ ਨਾਨੀ ਨਾਲ ਆਏ ਨੇ ਪਿੰਡ ਬਸ ਕੇ ਤੇ ਬਾਬਾ ਅਮਰਦਾਸ ਵੀ ਇਸ ਘਰ ਵਿੱਚ ਪਹੁੰਚੇ ਨੇ, ਉਹਨਾਂ ਨੇ ਬਾਲ ਉਮਰ ਵਿੱਚ ਇਸ ਬੱਚੇ ਨੂੰ ਤੱਕਿਆ। ਪਰ ਬਾਬਾ ਅਮਰਦਾਸ ਜੀ ਨੂੰ ਨਾਨੀ ਨੇ ਸ਼ਬਦ ਕਹਿ ਸਨ ਕਿ ਇਸ ਦਾ ਦੁਨੀਆਂ ਤੇ ਹੁਣ ਬਾਕੀ ਕੋਈ ਰਹਿ ਨਹੀਂ ਗਿਆ, ਯਤੀਮ ਹੈ, ਮਜ਼ਦੂਰੀ ਕਰੇਗਾ ਤੇ ਆਪਣਾ ਪੇਟ ਭਰੇਗਾ। ਪਰ ਭਾਈ ਜੇਠਾ ਬਾਲ ਉਮਰ ਵਿੱਚ ਹੀ ਮਾਲਕ ਨੇ ਉਹੋ ਜਿਹੇ ਗੁਣ ਦਿੱਤੇ ਸਨ, ਜੇ ਗਰੀਬੀ ਸੀ, ਮੁਸੀਬਤ ਸੀ, ਅੰਦਰ ਦੀ ਨਿਮਰਤਾ, ਅੰਦਰ ਦਾ ਟਿਕਾ ਮੇਰੇ ਮਾਲਕ ਨੇ ਮਾਨੂੰ ਜੰਨਤ ਦਿੱਤਾ ਹੋਏ। ਸਮਾਂ ਲੰਘਿਆ, ਧੰਨ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤੇ ਨਾਨੀ ਭਾਈ ਜੇਠੇ ਨੂੰ ਪਿੰਡ ਬਸਰ ਕੇ ਤੋਂ ਲੈ ਕੇ ਗੋਇੰਦਵਾਲ ਸਾਹਿਬ ਆ ਗਈ। ਉਹੀ ਟੋਕਰੀ ਜਿਹੜੀ ਕਦੀ ਲਾਹੌਰ ਦੀਆਂ ਗਲੀਆਂ ਵਿੱਚ ਸਿਰ ਤੇ ਚੁੱਕ ਕੇ ਘੁੰਗਣੀਆਂ ਵੇਚਦੇ ਸਨ, ਉਹੀ ਟੋਕਰੀ ਜਿਹੜੀ ਪਿੰਡ ਬਸਰ ਕੇ ਵਿੱਚ ਸਿਰ ਤੇ ਚੁੱਕ ਕੇ ਘੁੰਗਣੀਆਂ ਵੇਚੀਆਂ, ਅੱਜ ਉਹ ਗੋਇੰਦਵਾਲ ਦੇ ਘਾਟ ਤੇ ਬਹਿ ਗਏ ਨੇ। ਸਵੇਰੇ ਆ ਜਾਣਾ ਤੇ ਸ਼ਾਮ ਤੱਕ ਉੱਥੇ ਆਪਣੇ ਵੱਲੋਂ ਜੋ ਘੁੰਗਣੀਆਂ ਨੇ ਵੇਚ ਕੇ ਫੇਰੀ ਲਾ ਕੇ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਵੀ ਜਾਣਾ, ਜਾ ਕੇ ਹਜ਼ੂਰ ਦਾ ਦਰਬਾਰ ਦੀ ਹਾਜ਼ਰੀ ਭਰਨੀ, ਕੀਰਤਨ ਕਥਾ ਪਾਠ ਸੁਣਨਾ ਤੇ ਤੁਰ ਲੱਗਿਆਂ ਰਾਤ ਨੂੰ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਸੇਵਾ ਕਰਕੇ ਜਾਣਾ। ਮੌਤ ਕਦੀ ਵੀ ਕਿਸੇ ਨੂੰ ਜ਼ਿਆਦਾ ਸਮਾਂ ਅਟਕਣ ਨਹੀਂ ਦਿੰਦੀ, ਜਦੋਂ ਆ ਬਣੇ ਸਮਾਂ ਆਇਆ। ਭਾਈ ਜੇਠਾ ਜੀ ਦੀ ਨਾਨੀ ਜਿਹਨੇ ਆਪਣੀ ਫਿੱਕ ਨਾਲ ਦੋਤੇ ਨੂੰ ਲਾ ਕੇ ਸਾਂਭ ਕੇ ਬੈਠੀ ਸੀ, ਅੱਜ ਮਾਨੋ ਉਹਨੂੰ ਰੱਬ ਦੇ ਦਰ ਤੋਂ ਜਦੋਂ ਸਦਰਾ ਆਇਆ ਤੇ ਉਹਨੇ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ, ਤੁਰ ਲੱਗੇ, ਹੇ ਸਤਿਗੁਰੂ ਇਸ ਬੱਚੇ ਦਾ ਸੰਸਾਰ ਤੇ ਕੋਈ ਨਹੀਂ, ਜਨਮ ਦੇਣ ਵਾਲੀ ਮਾਂ ਪਿਤਾ ਪਹਿਲਾਂ ਹੀ ਸੰਸਾਰ ਤੋਂ ਜਾ ਚੁੱਕੇ ਨੇ, ਹੇ ਕਿਰਪਾਲੂ ਕਿਰਪਾ ਕਰੀ, ਤੁਹਾਨੂੰ ਗੁਰੂ ਅੰਗਦ ਸਾਹਿਬ ਕਹਿ ਕੇ ਗਏ ਨੇ, ਤੁਸੀਂ ਨਿਥਾਵਿਆਂ ਦੀ ਥਾਂ ਤੇ ਇਸ ਨੂੰ ਆਪਣੇ ਘਰ ਵਿੱਚ ਥਾਂ ਦੇ ਦੇ। ਕਿ ਦਾਤਾ ਇਹਦੀ ਓਟ ਜਿਹੜੇ ਭੈਣ ਭਰਾ ਰਿਸ਼ਤੇਦਾਰ ਸਨ ਉਹ ਵੀ ਛੱਡ ਗਏ ਨੇ, ਤੁਸੀਂ ਨਿਓਤਿਆਂ ਦੀ ਓਟ ਤੇ ਭਾਈ ਜੇਠੇ ਦੀ ਓਟ ਬਣ ਜਾਇਆ ਜੇ। ਹੇ ਸਤਿਗੁਰੂ ਤੁਸੀਂ ਨਿਤਰਿਆਂ ਦੀ ਧਿਰ ਹੋ ਤੇ ਕਿਰਪਾ ਕਰੀ ਇਸ ਭਾਈ ਜੇਠੇ ਦੀ ਧਿਰ ਬਣ ਜਾਵੀ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਰਦ ਭਰੇ ਇਹ ਵੇਦਨਾ ਭਰੇ ਬਚਨ ਸੁਣੇ ਤੇ ਕਹਿਣ ਲੱਗੇ, ਨਹੀਂ ਮਾਈ ਤੇਰੇ ਕੋਲ ਅੱਖਾਂ ਕੇਵਲ ਇਸ ਸੰਸਾਰ ਵਿੱਚ ਹੁਣ ਤੱਕਣ ਜੋਗੀਆਂ ਨੇ, ਤੇਰੇ ਕੋਲ ਅੱਖਾਂ ਉਹ ਨਹੀਂ ਜਿਹੜੀਆਂ ਤੱਕਣ ਕੇ ਕੱਲ ਤੇਰੇ ਦੋਤੇ ਦੇ ਸਿਰ ਤੇ ਪਤਾ ਨੀ ਕਿੰਨੀਆਂ ਕੁ ਰਹਿਮਤਾਂ ਦਾ ਮੀਂਹ ਪੈ, ਤੈਨੂੰ ਯਤੀਮ ਦਿਸਦਾ, ਪਤਾ ਨੀ ਕਿੰਨੇ ਕੁ ਯਤੀਮਾਂ ਲਈ ਇਹਨੇ ਰੋਸੀ ਬਣ ਜਾਣੇ, ਕਿੰਨੇ ਕੁ ਡਿੱਗਿਆ ਹੋਇਆ ਦਾ ਸਹਾਰਾ ਬਣ ਜਾਣੇ, ਇਹਦਾ ਨਾਮ ਲੈ ਕੇ ਤਾਂ ਪਤਾ ਨੀ ਕਿੰਨੇ ਕੁ ਭੁੱਖਿਆਂ ਨੂੰ ਦਿਨ ਰੋਟੀ ਮਿਲਣੀ ਕਰਨੀ ਹੈ। ਨਾਨੀ ਦੀ ਅਖੀਰ ਤੇ ਜਦੋਂ ਸਾਧ ਛੱਡ ਗਈ ਤੇ ਭਾਈ ਜੇਠੇ ਨੇ ਸਦਾ ਲਈ ਗੁਰੂ ਅਮਰਦਾਸ ਜੀ ਨੂੰ ਆਪਣਾ ਘਰ ਮੰਨ ਲਿਆ, ਆਪਣੇ ਅੰਦਰ ਫੈਸਲਾ ਕਰ ਲਿਆ ਕਿ ਜਿਤਨੀ ਜ਼ਿੰਦਗੀ ਹੁਣ ਹੈ ਤਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਹੀ ਬਤੀਤ ਕਰਨੀ। ਗੁਰਮੁਖੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਦੀ ਘਾਲਣਾ ਸ਼ੁਰੂ ਹੋਈ। ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਛੋਟੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਨਾਲ ਕੀਤਾ। ਕਦੀ ਤੱਕ ਉਸ ਵੇਲੇ ਤਕਰੀਬਨ ਭਾਈ ਸਾਹਿਬ ਭਾਈ ਜੇਠਾ ਜੀ ਦੀ ਉਮਰ 18 ਸਾਲ ਦੇ ਕਰੀਬ ਸੀ ਜਿੱਦਣ ਬੀਬੀ ਭਾਨੀ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ। ਅਨੰਤਕਾਰੀ ਸ਼ਬਦ ਵਰਤ ਲਈਏ, ਹਜ਼ੂਰ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇਹਨਾਂ ਦੀ ਘਾਲਣਾ ਜਦੋਂ ਪੜ੍ਹਦੇ ਹਨ ਤੇ ਸਿੱਖ ਇਤਿਹਾਸਕਾਰ ਨੇ ਕਿਹਾ ਕਿ ਆਪਣੇ ਹੱਥਾਂ ਨਾਲ ਇਹ ਲੰਗਰ ਤਿਆਰ ਕਰਦੇ ਸਨ ਸੰਗਤ ਲਈ, ਆਪਣੇ ਹੱਥਾਂ ਨਾਲ ਇਹਨਾਂ ਨੇ ਭਾਂਡੇ ਮਾਂਜਣੇ, ਆਪਣੇ ਹੱਥਾਂ ਨਾਲ ਸੰਗਤ ਲਈ ਪਾਣੀ ਭਰਨਾ, ਆਪਣੇ ਹੱਥਾਂ ਨਾਲ ਸੰਗਤ ਦੇ ਜੋੜੇ ਝਾੜਨੇ। ਤੇ ਜਦੋਂ ਸਾਰੀ ਸੰਗਤ ਆਰਾਮ ਕਰਦੀ ਸੀ ਤੇ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਪੁੱਛਿਆ ਸੀ, ਭਾਈ ਬੱਲੂ ਭਾਈ ਜੇਠਾ ਨੀ ਨਜ਼ਰ ਆਉਂਦੇ? ਤੇ ਉਹਨਾਂ ਨੇ ਫਿਰ ਇੱਕ ਇੱਕ ਸੇਵਾ ਕਰੀ, ਸਤਿਗੁਰੂ ਅੰਮ੍ਰਿਤ ਵੇਲੇ ਤੇਰੇ ਦਰਬਾਰ ਦੀ ਵਿਛਾਈ ਕਰਦੇ ਨੇ, ਸੰਗਤ ਕੀਰਤਨ ਸੁਣਦੀ ਉਹ ਲੰਗਰ ਤਿਆਰ ਕਰਦੇ ਨੇ, ਸੰਗਤ ਲੰਗਰ ਛਕ ਕੇ ਜਾਂਦੀ ਉਹ ਭਾਂਡੇ ਮਾਂਜਦੇ ਨੇ, ਸੰਗਤ ਰਾਤ ਨੂੰ ਆਰਾਮ ਕਰਦੀ ਏ ਤੇ ਭਾਈ ਜੇਠਾ ਬਜ਼ੁਰਗਾਂ ਦੀ ਮੁੱਠਾ ਚਾਪੀ ਕਰਦੇ ਨੇ, ਉਹ ਬਜ਼ੁਰਗਾਂ ਦੀ ਹੱਥੀ ਸੇਵਾ ਕਰਦੇ ਨੇ। ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਬੱਲੂ ਜਿਹੜਾ ਮੇਰੀ ਸੰਗਤ ਦੀ ਇੰਨੀ ਭਾਵਨਾ ਨਾਲ ਸੇਵਾ ਕਰਦਾ, ਪਤਾ ਨੀ ਗੁਰੂ ਨਾਨਕ ਦੇ ਘਰੋਂ ਕਿੰਨੀਆਂ ਕੁ ਰਹਿਮਤਾਂ ਲੈ। ਬਸ ਇਹਨਾਂ ਸ਼ਬਦ ਕਹਿ ਕੇ ਚੁੱਪ ਹੋ ਗਏ। ਸਮਾਂ ਆਇਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੌਲੀ ਆਰੰਭ ਕੀਤੀ, ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋਈ ਤੇ ਭਾਈ ਜੇਠਾ ਜੀ ਨੇ ਆਪਣੇ ਸਿਰ ਤੇ ਮੰਡਾਸਾ ਮਾਰ ਲਏ, ਟੋਕਰੀ ਚੁੱਕਣੀ ਏ ਮਿੱਟੀ ਦੀ ਭਰ ਕੇ ਦੂਰ ਛੱਡ ਕੇ ਆਉਣੀ। ਇੱਕ ਦਿਨ ਵੀ ਇਹ ਚਿਤਾ ਰਿਹਾ ਨਹੀਂ ਕਿ ਗੁਰੂ ਅਮਰਦਾਸ ਜੀ ਨਾਲ ਮੇਰਾ ਦੁਨਿਆਵੀ ਰਿਸ਼ਤੇਦਾਰੀ ਦਾ ਸੰਬੰਧ। ਟੋਕਰੀ ਮਿੱਟੀ ਦੀ ਢੋਣੀ ਤੇ ਮੁੱਖ ਵਿੱਚ ਕੇਵਲ ਗੁਰੂ ਗੁਰੂ ਜਪੀ ਜਾਣੇ। ਤੇ ਅੱਜ ਲਾਹੌਰ ਤੋਂ ਕੁਝ ਸੱਜਣ ਆਏ ਨੇ, ਇਹਨਾਂ ਪਤਾ ਲੱਗਾ ਕਿ ਸਾਡਾ ਜੇਠਾ ਇਸੇ ਗੋਇੰਦਵਾਲ ਵਿਆਹ ਹੈ ਜਿਹੜਾ ਸਿੱਖਾਂ ਦਾ ਗੁਰੂ ਧੰਨ ਗੁਰੂ ਅਮਰਦਾਸ ਹੈ, ਉਹਦੇ ਨਾਲ ਸਾਡੀ ਕੁੜਮਾ ਚਾਰੀ। ਇੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਉਹ ਲੋਕ ਆਏ, ਕਹਿੰਦੇ ਨੇ ਰਾਤ ਗੋਇੰਦਵਾਲ ਰਹਾਂਗੇ, ਸਵੇਰੇ ਅੱਗੇ ਜਾਣਾ, ਰਾਤ ਘੱਟੋ ਘੱਟ ਇੱਥੇ ਦੇਖੀਏ ਤਾਂ ਸਹੀ, ਉੱਥੇ ਤਾਂ ਘੁੰਗਣੀਆਂ ਵੇਚ ਕੇ ਪੇਟ ਭਰਦਾ ਸੀ, ਇੱਥੇ ਕੀ ਕਰਦਾ ਪਏ? ਜਦੋਂ ਇਹ ਸੱਜਣ ਤੁਰੇ, ਰੱਬੀ ਤੌਰ ਤੇ ਸਬਾਬੀ ਇਹ ਬਣ ਗਿਆ ਕਿ ਇੱਧਰੋਂ ਇਹ ਪਿੰਡ ਵਿੱਚ ਪ੍ਰਵੇਸ਼ ਪੈ ਕਰਦੇ ਨੇ ਤੇ ਉਧਰੋਂ ਭਾਈ ਜੇਠਾ ਜੀ ਸਿਰ ਤੇ ਟੋਕਰੀ ਚੁੱਕ ਕੇ ਮਿੱਟੀ ਦੀ, ਸਿਰ ਤੋਂ ਪੈਰਾਂ ਤੱਕ ਮਿੱਟੀ ਨਾਲ ਭਰੇ ਨੇ, ਤੇ ਟੋਕਰੀ ਚੁੱਕ ਕੇ ਜਦੋਂ ਬਾਹਰ ਸੱਜਣ ਗਏ ਤੇ ਇਸ ਕਾਫਲੇ ਨੇ ਦੇਖ ਕੇ ਰੁਕ ਗਏ ਵੀ ਇਹਨੂੰ ਪੁੱਛੀਏ ਨੌਜਵਾਨ ਨੂੰ ਕਿ ਭਾਈ ਜੇਠੇ ਦਾ ਘਰ ਕਿਹੜੇ ਪਾਸੇ, ਮਿੱਟੀ ਵਿੱਚ ਭਰਿਆ ਸਰੀਰ ਪਹਿਚਾਣਿਆ ਨਾ ਗਿਆ। ਜਦੋਂ ਟੋਕਰੀ ਸੱਜੀ ਤੇ ਭਾਈ ਜੇਠਾ ਜੀ ਨੇ ਗੁਰੂ ਰਾਮਦਾਸ ਜੀ ਨੇ ਪਹਿਚਾਣ ਲਿਆ ਕਿ ਇਹ ਮੇਰੇ ਬਜ਼ੁਰਗ ਚਾਚੇ ਤਾਏ ਰਿਸ਼ਤੇਦਾਰ ਨੇ। ਟੋਕਰੀ ਰੱਖ ਕੇ ਬਜ਼ੁਰਗ ਦੇ ਪੈਰਾਂ ਨੂੰ ਜਦੋਂ ਹੱਥ ਲਾਇਆ ਤੇ ਕਹਿੰਦੇ ਇੱਕੋ ਦਮ ਦੇਖ ਕੇ ਉਹ ਸੜ ਬਲ ਗਿਆ। ਉਹਨੇ ਜਿਹੜੇ ਸ਼ਬਦ ਵਰਤੇ, ਮੇਰੇ ਦਾਤਿਆ ਪਤਾ ਨੀ ਜਦੋਂ ਤੂੰ ਰਹਿਮਤ ਕਰਨਾ ਤੇ ਕਿੰਨੀਆਂ ਕੁ ਦੁਨੀਆਂ ਵਿੱਚ ਠੋਕਰਾਂ ਪੈਣ ਤਾਂ ਤੂੰ ਰਹਿਮਤ ਨਾਲ ਝੋਰੀ ਭਰ ਦੇ। ਉਹਨੇ ਜਿਹੜੇ ਸ਼ਬਦ ਵਰਤੇ, ਕੋਈ ਪਿਆਰ ਨਹੀਂ, ਕੋਈ ਹਮਦਰਦੀ ਨਹੀਂ। ਸਿੱਧੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਹੁੰਚੇ ਤੇ ਉੱਥੇ ਸ਼ਬਦ ਵਰਤੇ ਸਨ, ਕਹਿੰਦੇ ਨੇ ਕਿ ਅਮਰਦਾਸ ਗੁਰੂ ਜੀ ਨੂੰ ਕਿ ਅਸੀਂ ਕਹਿੰਦੇ ਹਾਂ ਸ਼ਬਦ ਕੀ ਵਰਤੇ, ਕਹਿੰਦੇ ਨੇ ਇਹ ਨਿਰਭਾਗਾ ਸਾਡੀ ਕੁੱਲ ਵਿੱਚ ਪੈਦਾ ਕਿਉਂ ਹੋ ਗਿਆ। ਭਾਈ ਸੰਤੋਖ ਸਿੰਘ ਨੇ ਸ਼ਬਦ ਵਰਤੇ ਸਾਥ ਸੰਬੰਧੀ, ਕਹਿੰਦੇ ਨੇ ਇਹ ਨਿਰਭਾਗਾ ਸਾਡੀ ਕੁੱਲ ਵਿੱਚ ਕਿਉਂ ਜੰਮਿਆ ਹੈ, ਤੇ ਵਿੱਚੋਂ ਇੱਕ ਨੇ ਆਵਾਜ਼ ਦਿੱਤੀ ਜਨਮ ਦੇਣ ਤੋਂ ਬਾਅਦ ਮਾਂ ਦੀ ਮੌਤ ਹੋ ਗਈ, ਪਿਤਾ ਚਲਾਣਾ ਕਰ ਗਿਆ, ਜੇ ਮੌਤ ਦੋ ਨੂੰ ਲੈ ਗਈ ਸੀ ਘੱਟੋ ਘੱਟ ਇਹਨੂੰ ਵੀ ਲੈ ਜਾਂਦੀ, ਸਾਡੀ ਕੁੱਲ ਦਾ ਲੱਕ ਤੇ ਨਾ ਵੜਦਾ। ਜਦੋਂ ਇਹਨੇ ਸ਼ਬਦ ਕਹਿਤੇ ਗੁਰੂ ਅਮਰਦਾਸ ਵਿੱਚੋਂ ਬੋਲ ਪਏ। ਹਜ਼ੂਰ ਕਹਿੰਦੇ ਨੇ ਭਾਈ ਸੱਜਣੋ ਇਹਨੇ ਕੋਈ ਮਾੜਾ ਕਰਮ ਤੇ ਨਹੀਂ ਕੀਤਾ, ਤੁਹਾਡੀ ਕੁੱਲ ਨੂੰ ਕਲੰਕਿਤ ਕੀਤਾ, ਕੋਈ ਦਾਗ ਲਾਇਆ? ਕਹਿੰਦੇ ਨੇ ਇਦੋਂ ਵੱਡਾ ਦਾਗ ਕੀ ਏ ਕਿ ਤੁਸੀਂ ਜਵਾਈ ਬਣਾ ਕੇ ਇਹਦੇ ਸਿਰ ਤੇ ਮਿੱਟੀ ਦੀਆਂ ਟੋਕਰੀਆਂ ਟਕਵਾ ਕੇ ਇਹਦੇ ਤੋਂ ਮਜ਼ਦੂਰੀ ਪੁੱਕਰਾਉਂਦੇ ਹੋ। ਇੱਕ ਨੇ ਝੰਜੋੜ ਕੇ ਕਿਹਾ ਜੇਠਿਆ ਜੇ ਟੋਕਰੀਆਂ ਢੋਣੀਆਂ ਸਨ ਤੇ ਕਿਤੇ ਲਾਹੌਰ ਦੀ ਧਰਤੀ ਤੇ ਦਿਹਾੜੀ ਮਜ਼ਦੂਰੀ ਕਰ ਲੈਂਦੋ, ਜ਼ਰੂਰ ਆਪਣੀ ਕੁੱਲ ਦਾ ਨੱਕ ਵਢਾਉਣਾ ਸੀ ਸਹੁਰਿਆਂ ਕਰ ਟੋਕਰੀ ਚੋਕੇ। ਉਸ ਵਕਤ ਗੁਰੂ ਰਾਮਦਾਸ ਕੁਛ ਨਹੀਂ ਬੋਲੇ, ਸਿਰਫ ਨੀਵੀਂ ਪਾ ਕੇ ਜ਼ਮੀਨ ਤੇ ਨਜ਼ਰ ਗਡਾ ਕੇ ਸਿਰਫ ਰੋ ਦਿੱਤਾ। ਤੇ ਗੁਰੂ ਅਮਰਦਾਸ ਜੀ ਨੇ ਇੱਕ ਸ਼ਬਦ ਕਹਿ, ਕਹਿੰਦੇ ਨੇ ਤੁਸੀਂ ਕਹਿੰਦੇ ਹੋ ਇਹਦੇ ਸਿਰ ਤੇ ਟੋਕਰੀ, ਇਹ ਨਿਭਾਗਾ ਸਾਡੀ ਕੁੱਲ ਵਿੱਚ ਜੰਮੇ। ਗੁਰੂ ਅਮਰਦਾਸ ਕਹਿੰਦੇ ਨੇ ਜੇ ਤੁਹਾਡੀ ਕੁੱਲ ਵਿੱਚ ਇਹ ਨਾ ਪੈਦਾ ਹੁੰਦਾ ਤੇ ਤੁਹਾਡੀ ਸਾਰੀ ਕੁੱਲ ਨਰਕਾਂ ਨੂੰ ਚਲੀ ਜਾਣੀ ਸੀ, ਇਹਦੇ ਸਿਰ ਤੇ ਮਿੱਟੀ ਦੀ ਟੋਕਰੀ ਚੁੱਕ ਚੁੱਕ ਕੇ ਵੇਖਣ ਵਾਲੇ ਹੋ, ਤੁਹਾਡੇ ਕੋਲ ਨਜ਼ਰ ਨਹੀਂ, ਤੁਹਾਨੂੰ ਮਿੱਟੀ ਦੀ ਟੋਕਰੀ ਨਜ਼ਰ ਆਉਂਦੀ ਏ। ਪੁੱਛੋ ਕਦੀ ਬਾਬੇ ਬੁੱਢੇ ਨੂੰ ਉਹਦੇ ਕੋਲ ਵੇਖਣ ਦੀ ਅੱਖ ਹੈ, ਪੁੱਛੋ ਮੇਰੇ ਤੋਂ, ਮੈਂ ਤੁਹਾਨੂੰ ਦੱਸਾਂ ਇਹਦੇ ਸਿਰ ਤੇ ਮਿੱਟੀ ਦੀ ਟੋਕਰੀ ਨਹੀਂ। ਜਦੋਂ ਇਹ ਟੋਕਰੀ ਚੁੱਕ ਕੇ ਤੁਰਦਾ ਤੇ ਜਿਨ੍ਹਾਂ ਦੇ ਅੰਦਰ ਦੇ ਨੇਤਰ ਖੁੱਲੇ ਨੇ ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਗੁਰੂ ਨਾਨਕ ਦਾ ਛਤਰ ਇਹਦੇ ਸਿਰ ਤੇ ਚੁੱਲਦਾ ਪਿਆ। ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਇਹ ਵੀ ਜਨਮਿਓ ਵੰਸ ਹਮਾਰੇ, ਇਹ ਦਰਦ ਸਾਡੀ ਕੁੱਲ ਵਿੱਚ ਕਿਉਂ ਪੈਦਾ ਹੋ ਗਿਆ? ਇਹ ਵੀ ਜਨਮਿਓ ਵੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਟਕੇ ਪਰੇ ਸਦਨ ਕੋ ਤਿਆਗਾ, ਘਰ ਸੁਸਰਾਲ ਬਸਿਓ ਨਿਰਭਾਗਾ। ਸ਼ਬਦ ਕੀ ਵਰਤੇ? ਨਿਭਾਗਾ। ਕਹਿਣ ਲੱਗੇ ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੂੰ ਉਚਤਾਈ, ਇਹਨੇ ਸਿਰ ਤੇ ਮਿੱਟੀ ਪਾਲੀ, ਤੁਸੀਂ ਤਾਂ ਸਿਆਣੇ ਸੋ। ਤੇ ਗੁਰੂ ਅਮਰਦਾਸ ਕਹਿੰਦੇ ਜੇ ਇਹ ਵੰਸ ਜਨਮ ਨੇ ਧਾਰੈ, ਗਿਰਤ ਨਰਕ ਮੈਂ ਪਿੱਤਰ ਤੁਮਾਰੇ। ਜੇ ਕਿਤੇ ਭਾਈ ਜੇਠਾ ਤੁਹਾਡੀ ਕੁੱਲ ਵਿੱਚ ਨਾ ਆਉਂਦਾ ਤੇ ਤੁਹਾਡੇ ਪਿੱਤਰਾਂ ਨੂੰ ਵੀ ਕਿਸੇ ਨਰਕਾਂ ਵਿੱਚੋਂ ਨਹੀਂ ਸੀ ਕੱਢ, ਸਿਰਫ ਇਸ਼ਾਰਾ ਸੀ। ਭਾਈ ਜੇਠਾ ਜੀ ਸ਼ਾਮ ਨੂੰ ਇਕਾਂਤ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲੇ ਤੇ ਚਰਨ ਪਕੜ ਕੇ ਕਹਿੰਦੇ ਨੇ ਦਾਤਿਆ, ਉਹਨਾਂ ਨੂੰ ਸਮਝ ਕੋਈ ਨਹੀਂ ਕਿ ਤੇਰੇ ਘਰ ਅੰਦਰ ਰਹਿਣ ਤਾਂ ਕਿੰਨੀਆਂ ਕੁ ਨੇ, ਸਤਿਗੁਰੂ ਮੈਂ ਸੋਚਣਾ ਵਾਂ ਪਤਾ ਨੀ ਮੇਰੇ ਬਦਲੇ ਕਿਨੂੰ ਕਿਨੂੰ ਅਜੇ ਕਬੂਲ ਸਹਿਣੇ ਪੈਣੇ ਨੇ, ਜੇ ਮੈਂ ਹੀ ਨਾ ਹੁੰਦਾ ਤੇ ਸ਼ਾਇਦ ਇੰਨੇ ਸਖਤ ਬੋਲ ਤੇਰੇ ਸਾਹਮਣੇ ਕੋਈ ਬੋਲਦਾ, ਕਿਰਪਾ ਕਰਕੇ ਬਚ ਦੇਈਂ। ਤੇ ਧੰਨ ਗੁਰੂ ਅਮਰਦਾਸ ਜੀ ਨੇ ਸੇਚਲ ਨੇਤਰਾਂ ਨਾਲ ਛਾਤੀ ਨਾਲ ਲਾ ਕੇ ਕਿਹਾ, ਬੇਟਾ ਇਹਨਾਂ ਲੋਕਾਂ ਨੂੰ ਸਮਝ ਕੋਈ ਨਹੀਂ ਕਿ ਤੇਰੇ ਅੰਦਰ ਗੁਰੂ ਨਾਨਕ ਦੀ ਰਹਿਮਤ ਕਿਵੇਂ ਟਿਕਦੀ ਪਈ। ਸਮਾਂ ਲੰਘਿਆ ਪਿਆਰਿਓ, ਸੇਵਾ ਕਰੀ ਗਏ ਨੇ, ਅਖੀਰ ਤੇ ਧੰਨ ਗੁਰੂ ਅਮਰਦਾਸ ਦੇ ਘਰ ਵਿੱਚ ਪ੍ਰਵਾਨ ਹੋਣ ਦਾ ਵੇਲਾ ਆਏ। ਸਾਹਿਬ ਦੀ ਬਾਣੀ ਵੱਲ ਤੁਰਨਾ ਅੱਗੇ ਤੇ ਭੱਟਾਂ ਦੇ ਸਵਈਆਂ ਵੱਲ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਥੜੇ ਬਣਵਾਣੇ ਸ਼ੁਰੂ ਕੀਤੇ, ਦੋਨੋਂ ਜਵਾਈ ਬਣਾਉਂਦੇ ਨੇ। ਮੁਕਤੀ ਗਲਤੀ ਇੱਕ ਨੇ ਇਸ ਗੱਲੋਂ ਇਨਕਾਰ ਕਰ ਦਿੱਤਾ ਸੀ ਬਣਾਉਣ ਤੋਂ, ਵੱਡੇ ਭਾਈ ਰਾਮੇ ਨੇ, ਕਹਿੰਦਾ ਸਤਿਗੁਰੂ ਤੁਹਾਡੀ ਉਮਰ ਜ਼ਿਆਦਾ ਹੈ, ਤੁਸੀਂ ਜੋ ਸਵੇਰੇ ਕਹਿੰਦੇ ਹੋ ਉਹ ਭੁੱਲ ਜਾਂਦੇ ਹੋ, ਮੈਂ ਕੱਲ ਨੂੰ ਥੜਾ ਨਹੀਂ ਬਣਾਉਣਾ, ਮੈਂ ਤਾਂ ਉਸੇ ਤਰ੍ਹਾਂ ਬਣਾਉਣਾ, ਤੁਸੀਂ ਸ਼ਾਮ ਨੂੰ ਢਵਾ ਦਿੰਦੇ ਹੋ, ਮੈਂ ਠੀਕ ਬਣਾਉਣਾ, ਤੁਸੀਂ ਭੁੱਲਦੇ ਹੋ। ਪਰ ਭਾਈ ਜੇਠਾ ਜੀ 7 ਦਿਨ ਨਿਰੰਤਰ ਬਣਾਉਂਦੇ ਰਹੇ ਤੇ 7ਵੇਂ ਦਿਨ ਗੁਰੂ ਅਮਰਦਾਸ ਜੀ ਨੇ ਆ ਕੇ ਕਿਹਾ, ਕਹਿਣ ਲੱਗੇ ਭਾਈ ਜੀ ਮੇਰੀ ਮਰਜ਼ੀ ਦਾ ਥੜਾ ਬਣਿਆ ਨਹੀਂ, ਟਾ ਦੇ ਇਹਨਾਂ ਨੂੰ। ਤੇ ਕਹਿੰਦੇ ਨੇ ਸ਼ਬਦ ਕੁਝ ਨਹੀਂ ਬੋਲਿਆ, ਗੁਰੂ ਅਮਰਦਾਸ ਦੇ ਚਰਨਾਂ ਵਿੱਚ ਡਿੱਗ ਪਏ। ਕਹਿੰਦੇ ਨੇ ਖੇ ਮੇਰੇ ਦਾਤਾਰ, ਇਹ ਥੜਾ ਤੇਰੀ ਮਰਜ਼ੀ ਦਾ ਬਣਨਾ ਵੀ ਨਹੀਂ। ਹਜ਼ੂਰ ਪੁੱਛਦੇ ਨੇ ਕਿਉਂ? ਕਹਿਣ ਲੱਗੇ ਸਤਿਗੁਰੂ ਮੈਂ ਇੰਨਾ ਭੁਲੱਕੜ ਹਾਂ, ਜੋ ਤੁਸੀਂ ਸਵੇਰੇ ਦੱਸ ਕੇ ਜਾਂਦੇ ਹੋ ਮੈਂ ਸ਼ਾਮ ਨੂੰ ਭੁੱਲ ਜਾਂਦਾ ਵਾਂ, ਇਹ ਥੜਾ ਮੇਰੀ ਸਮਝ ਵਿੱਚੋਂ ਨਹੀਂ ਉਹ ਬਣਨਾ, ਜੇ ਬਣਵਾਉਣਾ ਤੇ ਆਪ ਕਿਰਪਾ ਕਰਕੇ ਵਿੱਚ ਵਰਤ ਕੇ ਬਣਾ ਲਓ। ਆਪ ਕਦੀ ਜਾਓ ਬੋਲੀ ਬੌਲੀ ਸਾਹਿਬ ਦੇ ਸੱਜੇ ਹੱਥ ਇੱਕ ਗੁੰਬਦ ਬਣਿਆ ਛੋਟੀ ਜੀ ਪਾਲਕੀ ਨੂੰ ਮੰਗ, ਇਹ ਉਹੀ ਥੜਾ ਹੈ ਜਿਹੜਾ ਭਾਈ ਜੇਠਾ ਜੀ ਗੁਰੂ ਰਾਮਦਾਸ ਬਣਾਉਂਦੇ ਰਹੇ, ਸੱਤ ਦਿਨ ਬਣਾਏ। ਹੁਣ ਤੱਕਿਓ ਕਿ ਭਾਈ ਰਾਮਾ ਕਹਿੰਦਾ ਤੁਸੀਂ ਭੁੱਲ ਜਾਂਦੇ ਹੋ ਮੈਨੂੰ ਯਾਦ ਰਹਿੰਦਾ ਹੈ, ਪਰ ਗੁਰੂ ਰਾਮਦਾਸ ਕਹਿੰਦੇ ਨੇ ਦਾਤਾ ਮੈਂ ਭੁੱਲ ਜਾਣਾ। ਉਹ ਤਾਂ ਗੁਰੂ ਬਣ ਕੇ ਵੀ ਕਹਿੰਦੇ ਨੇ ਮੇਰੇ ਸਤਿਗੁਰੂ ਖਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ। ਇਹ ਧੰਨ ਗੁਰੂ ਰਾਮਦਾਸ ਦੇ ਬਚਨ ਨੇ, ਕਹਿੰਦੇ ਨੇ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕਹੋ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ। ਤਾਂ ਸ਼ਬਦ ਕਹਿੰਦੇ ਨੇ ਦਾਤਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ, ਕਿਵੇਂ ਤੁਰਾਂਗਾ ਤੇਰੇ ਰਸਤੇ ਦਰ ਦੱਸੇ ਤੇ ਮੇਰੇ ਕੋਲ ਅੱਖ ਹੀ ਨਹੀਂ ਦੇਖਣ ਵਾਲੀਆਂ। ਹਮ ਅੰਧਲੇ ਕਹੋ ਗੁਰ ਅੰਚਲ ਦੀਜੈ, ਇੱਥੇ ਕਹਿੰਦੇ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ। ਗੁਰੂ ਅਮਰਦਾਸ ਜੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਣ ਪਾਲੀ। ਗੁਰੂ ਬਣ ਕੇ ਵੀ ਕਹਿੰਦੇ ਹਮ ਮੂਰਖ ਮੁਗਧ ਸ਼ਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ। ਗੁਰੂ ਬਣ ਕੇ ਵੀ ਕਹਿੰਦੇ ਜਿਉ ਭਾਵੈ ਤਿਉ ਰਾਤ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਬਿਗਾੜੈ ਦਿਨ ਰਾਤ ਖੇ ਦਾਤਾ। ਇੱਕ ਖਿਨ ਨਹੀਂ ਮੈਂ ਸਵੇਰੇ ਤੇ ਸ਼ਾਮ ਭੁੱਲਣਾ, ਖਿਨ ਖਿਨ ਭੁੱਲਣਾ ਨਾ, ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਦੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਰੋਟ ਪੈ। ਬਾਬੇ ਬੁੱਢੇ ਨੂੰ ਆਵਾਜ਼ ਦਿੱਤੀ, ਬਾਬਾ ਜੀ ਭਾਈ ਜੇਠੇ ਨੂੰ ਨਿਰਮਲ ਜਲ ਵਿੱਚ ਇਸ਼ਨਾਨ ਕਰਾ। ਇਸ਼ਨਾਨ ਕਰਾ ਕੇ ਸੁੰਦਰ ਪੁਰਚਾਪ ਪਹਿਨਾ ਦਿੱਤੀ ਜਾਏ। ਅੱਜ ਤੱਕੋ ਸੰਸਾਰ ਦੇ ਲੋਕੋ, ਜਿਸ ਨੂੰ ਲੋਕ ਕਦੀ ਯਤੀਮ ਕਹਿੰਦੇ ਸਨ, ਜਿਸ ਨੂੰ ਆਪਣੇ ਵੀ ਛੱਡ ਗਏ, ਭਾਈ ਜੇਠਾ ਜੀ ਇਸ਼ਨਾਨ ਕਰਕੇ ਧੰਨ ਗੁਰੂ ਰਾਮਦਾਸ ਸੁੰਦਰ ਵਸਤਰ ਪਾ ਕੇ ਜਦੋਂ ਦਰਬਾਰ ਵਿੱਚ ਆਏ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਕੇਵਲ ਉਦਾਹਰਨ ਐਸੀ ਮਿਲਦੀ ਏ ਜਿਹੜੀ ਗੁਰਗੱਦੀ ਦਿੰਦਿਆਂ ਅੱਖੀ ਵੇਖਿਆ ਤੇ ਉਹਨੂੰ ਪਰਤ ਕੇ ਦਰਜ ਕਰਕੇ ਗਏ। ਬਾਬਾ ਸੁੰਦਰ ਜੀ ਧੰਨ ਗੁਰੂ ਅਮਰਦਾਸ ਦੇ ਪੜਪੋਤੇ, ਉਹ ਕਹਿੰਦੇ ਨੇ ਜਦੋਂ ਗੁਰੂ ਰਾਮਦਾਸ ਜੀ ਨੂੰ ਇਸ਼ਨਾਨ ਕਰਾ ਕੇ ਲਿਆਂਦਾ ਤੇ ਗੁਰੂ ਅਮਰਦਾਸ ਜੀ ਨੇ ਉਸ ਵਕਤ ਦੋਨੋਂ ਪੁੱਤਰ ਕੋਲ ਸੱਦੇ, ਦੋਨੋਂ ਧੀਆਂ ਕੋਲ ਬੁਲਾਈਆਂ। ਗੁਰੂ ਅਮਰਦਾਸ ਜੀ ਨੇ ਆਪਣੇ ਭਰਾ ਦੇ ਪੁੱਤਰ ਸੱਦੇ, ਗੁਰੂ ਅਮਰਦਾਸ ਜੀ ਨੇ ਸਿੱਖ ਸੱਦੇ ਤੇ ਸਾਰਿਆਂ ਨੂੰ ਬੁਲਾ ਕੇ ਇੱਕ ਤਾਂ ਗੱਲ ਕਹੀ ਕਿ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ, ਤੇ ਦੂਜਾ ਕੀ ਬਚਨ ਕੀਤਾ, ਕਹਿੰਦੇ ਨੇ ਆਪ ਉੱਠੇ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਸਿੰਘਾਸਨ ਤੇ ਬਿਠਾ ਕੇ ਮੱਥਾ ਟੇਕ ਕੇ ਕਿਹਾ ਜਿਹੜਾ ਮੇਰਾ ਪੁੱਤਰ ਤੇ ਮੇਰਾ ਸਿੱਖ ਹੈ ਮੇਰੇ ਨੇਤਰਾਂ ਦੇ ਸਾਹਮਣੇ ਗੁਰੂ ਰਾਮਦਾਸ ਨੂੰ ਮੱਥਾ ਟੇਕੇ। ਉੱਥੇ ਬਚਨ ਕਹੇ ਨੇ ਬਾਬੇ ਸੁੰਦਰ ਨੇ, ਕਹਿੰਦੇ ਸਤਿਗੁਰ ਭਾਣਾ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਸਿਰਫ ਜਿਹੜੀਆਂ ਪੰਕਤੀਆਂ ਅਰਜ਼ ਕਰਨੀਆਂ ਨੇ, ਕਹਿੰਦੇ ਨੇ ਸਤਿਗੁਰੂ ਪ੍ਰਤੱਖ ਹੁੰਦੇ। ਬਾਬਾ ਸੁੰਦਰ ਜੀ ਇਹ ਕਹਿ ਰਹੇ ਨੇ, ਕਹਿੰਦੇ ਨੇ ਕਿ ਮੇਰੇ ਪੜਦਾਦੇ ਨੀ ਪ੍ਰਤੱਖ ਹੁੰਦੇ ਦਾ ਅਰਥ ਕਰਾਂਗੇ ਕਿ ਗੁਰੂ ਅਮਰਦਾਸ ਜੀ ਅਜੇ ਸਰੀਰ ਵਿੱਚ ਕਹਿਣ ਨੇ, ਸਤਿਗੁਰੂ ਪ੍ਰਤੱਖ ਹੁੰਦਾ, ਬਹਿ ਰਾਜ ਆਪ ਟਿਕਾਇਆ, ਰਾਜ ਦਰ ਤੇ ਗੁਰਤਾ ਗੱਦੀ ਦੀ ਵਡਿਆਈ ਆਪਣੀਆਂ ਅੱਖਾਂ ਸਾਹਮਣੇ ਆਪਣੇ ਹੱਥੀ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਸਤਿਗੁਰੂ ਪ੍ਰਤੱਖ ਹੁੰਦੇ, ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਪੈਰੀ ਪਾਇਆ ਦਾ ਮਤਲਬ ਇਹ ਹੋਇਆ ਕਿ ਆਪ ਖਲੋ ਕੇ ਕਹਿੰਦੇ ਨੇ ਜੇ ਮੈਂ ਮੱਥਾ ਟੇਕਣਾ ਪਿਆ, ਮੇਰੇ ਪੁੱਤਰੋ, ਮੇਰੇ ਸਿੱਖੋ, ਮੇਰੇ ਰਿਸ਼ਤੇਦਾਰੋ, ਜੇ ਮੇਰੀ ਖੁਸ਼ੀ ਲੈ ਕੇ ਦੇ ਤੇ ਮੇਰੇ ਸਾਹਮਣੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕੋ। ਉੱਥੇ ਤਿੰਨ ਪ੍ਰਮਾਣ ਦਿੱਤੇ ਨੇ ਬਾਬੇ ਸੁੰਦਰ ਨੇ। ਪਹਿਲਾਂ ਤਾਂ ਇਹ ਦਿੱਤਾ ਕਿ ਸਤਿਗੁਰੂ ਪ੍ਰਤੱਖ ਹੁੰਦੇ, ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੱਗੇ ਫਿਰ ਕਹਿੰਦੇ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀ। ਤਿੰਨ ਵਾਰੀ ਸ਼ਬਦ ਗੁਰੂ ਰਾਮਦਾਸ ਲਈ ਵਰਤੇ। ਕਹਿੰਦੇ ਨੇ ਮੇਰੇ ਪਰਮੇਸ਼ਵਰ ਨੂੰ ਪਾਇਆ ਤੇ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦਾ ਤਿਲਕ ਗੁਰੂ ਰਾਮਦਾਸ ਜੀ ਨੂੰ ਦਵਾਏ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀ ਉਹ ਰਾਮਦਾਸ ਸੋਢੀ ਤਿਲਕ ਦੀਆਂ ਗੁਰ ਸ਼ਬਦ ਸੱਚ ਨਿਸ਼ਾਨ ਜੀ ਉਹ। ਇੱਥੇ ਤੇ ਬਾਬਾ ਸੁੰਦਰ ਕਹਿੰਦੇ ਨੇ ਜਿਹੜਾ ਤਿਲਕ ਦਿੱਤਾ ਉਹ ਗੁਰੂ ਕੇ ਸ਼ਬਦ ਦਾ ਸੀ ਤੇ ਨਾਲ ਸ਼ਬਦ ਵਰਤਿਆ ਨਿਸ਼ਾਨ, ਨਿਸ਼ਾਨਦਾਰ ਤੇ ਉਹ ਰਾਹਦਾਰੀ, ਉਸ ਨਿਸ਼ਾਨ ਨੂੰ ਕੋਈ ਲੋਕ ਤੇ ਪਰਲੋਕ ਵਿੱਚ ਮਿਟਾ ਨਹੀਂ ਸਕਦਾ, ਆਮ ਤਿਲਕ ਤਾਂ ਮਿਟ ਜਾਂਦਾ। ਤੀਜੀ ਗੱਲ ਕਹੀ ਬਾਬੇ ਸੁੰਦਰ ਨੇ, ਕਹਿੰਦੇ ਨੇ ਜਦੋਂ ਇਹ ਕਿਹਾ ਨਾ ਮੱਥਾ ਟੇਕੋ, ਕਹਿੰਦੇ ਨੇ ਉਸ ਵੇਲੇ ਸਭ ਤੋਂ ਪਹਿਲਾਂ ਗੁਰੂ ਅਮਰਦਾਸ, ਫਿਰ ਬਾਬਾ ਬੁੱਢਾ ਸਾਹਿਬ। ਇੱਕ ਰੀਤ ਸੀ ਗੁਰਗੱਦੀ ਦੇਵ ਦੀ, ਪਹਿਲਾਂ ਗੁਰੂ ਸਾਹਿਬ ਆਪ ਮੱਥਾ ਟੇਕਦੇ ਸਨ, ਫਿਰ ਭਾਈ ਬੁੱਢਾ ਟੇਕਦਾ ਸੀ, ਤੇ ਜਦੋਂ ਬਾਬਾ ਬੁੱਢਾ ਮੱਥਾ ਟੇਕ ਦਿੰਦਾ ਸੀ ਤੇ ਯਕੀਨ ਹੋ ਜਾਂਦਾ ਸੀ ਸਿੱਖੋ ਤੁਸੀਂ ਗੁਰੂ ਇਸੇ ਨੂੰ ਮੰਨਣਾ ਜਿਹਦੇ ਚਰਨਾਂ ਵਿੱਚ ਬਾਬਾ ਬੁੱਢਾ ਜੀ ਝੁਕੇ। ਗੁਰੂ ਅਮਰਦਾਸ ਤੋਂ ਬਾਅਦ ਬਾਬਾ ਬੁੱਢਾ ਜੀ ਝੁਕੇ ਤੇ ਸਭ ਤੋਂ ਪਹਿਲਾਂ ਫਿਰ ਪੁੱਤਰ ਉੱਠਿਆ ਮੋਹਰੀ, ਉਹਨੇ ਦੋਨੋਂ ਹੱਥ ਜੋੜ ਕੇ ਕਿਹਾ ਪਿਤਾ ਜੀ ਅਸੀਂ ਭਰੀ ਸੰਗਤ ਵਿੱਚ ਕਹਿੰਦੇ। ਵੇਖੋ ਗੁਰੂ ਅਮਰਦਾਸ ਜੀ ਦਾ ਢੰਗ ਤਰੀਕਾ, ਮਤਾ ਕੱਲ ਨੂੰ ਪੁੱਤਰ ਦਾਵਾ ਕਰਕੇ ਕਹਿਣਗੇ ਅਸੀਂ ਗੁਰੂ ਅਮਰਦਾਸ ਦਾ ਖੂਨ ਆ, ਭਤੀਜੇ ਕਿਤੇ ਗੱਦੀ ਲਾ ਕੇ ਬਹਿ ਜਾਣ ਅਸੀਂ ਗੁਰੂ ਅਮਰਦਾਸ ਦੇ ਖੂਨ ਆ, ਕਿਤੇ ਧੀਆਂ ਅੱਗੇ ਦੋਤਰੇ ਨਾ ਆਪਣਾ ਦਾਵਾ ਕਰਨ। ਅੱਜ ਦੀ ਘੜੀ ਗੁਰੂ ਅਮਰਦਾਸ ਕਹਿੰਦੇ ਨੇ ਮੇਰੇ ਹੁੰਦਿਆਂ ਮੇਰੇ ਸਾਹਮਣੇ ਮੱਥਾ ਗੁਰੂ ਰਾਮਦਾਸ ਨੂੰ ਟੇਕੋ। ਇੱਥੇ ਫਿਰ ਕਹਿੰਦੇ ਨੇ ਕਿ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ ਕੋਈ ਸ਼ਬਦ ਸੱਚ ਨਿਸ਼ਾਨ ਜੀਓ। ਜਦੋਂ ਤਿਲਕ ਦਿੱਤਾ ਫਿਰ ਹੋਇਆ ਕਿ ਸਭ ਤੋਂ ਪਹਿਲਾਂ ਕਿ ਬਾਬਾ ਮੋਹਰੀ ਜੀ ਉੱਠੇ ਨੇ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਭਾਈ ਜੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਡਿੱਗ ਕੇ ਕਹਿੰਦਾ ਤੁਸੀਂ ਗੁਰੂ ਅਸੀਂ ਤੇਰੇ ਸਿੱਖ, ਰਾਮਦਾਸ ਪੈਰੀ ਪਾਏ ਜੀਓ, ਸਭ ਪਵੇ ਪੈਰੀ ਸਤ ਗੁਰੂ ਕੇਰੀ। ਜਿੱਥੇ ਗੁਰੂ ਆਪ ਰੱਖਿਆ, ਜਿੱਥੇ ਗੁਰੂ ਅਮਰਦਾਸ ਨੇ ਆਪਣੇ ਆਪ ਨੂੰ ਟਿਕਾਇਆ ਸਾਰੇ ਝੁਕੇ। ਕਹਿੰਦੇ ਨੇ ਕੋਈ ਕਰ ਪਖੀਲੀ ਨਿਵੇ ਨਾਹੀਂ, ਇਹਦਾ ਮਤਲਬ ਕਿਸੇ ਨੇ ਮਜ਼ਾਕ ਟਿੱਚਰ ਕੀਤੀ ਹੋਣੀ ਹੈ ਕਿ ਕੱਲ ਤੱਕ ਤਾਂ ਇਹਨੂੰ ਰੋਟੀ ਕੋਈ ਨਹੀਂ ਸੀ ਦਿੰਦਾ, ਸਾਡੇ ਘਰ ਟੋਕਰੀਆਂ ਢੋਂਦਾ ਸੀ, ਅੱਜ ਅਸੀਂ ਮੱਥੇ ਟੇਕੀਏ। ਤੇ ਗੁਰੂ ਅਮਰਦਾਸ ਨੇ ਹਦਾਇਤ ਕੀਤੀ ਕੋਈ ਕਰ ਪਖੀਲੀ ਨਿਵੇ ਨਾਹੀਂ, ਫਿਰ ਸਤਿਗੁਰੂ ਆਣ ਨਿਭਾਇਆ। ਤੇ ਜਦੋਂ ਕਿਸੇ ਨੇ ਕਿਹਾ ਵੀ ਗੁਰਦਾ ਗੱਦੀ ਪੁੱਤਰਾਂ ਨੂੰ ਕਿਉਂ ਨਹੀਂ, ਤੇ ਕਹਿੰਦੇ ਨੇ ਹਰ ਬੁਰਾ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ। ਕਹਿੰਦੇ ਨੇ ਪੁੱਤਰੋ ਇਹ ਗੱਦੀ ਕੋਈ ਆਮ ਨਹੀਂ, ਇਹ ਰੱਬ ਦੀ ਦਰਗਾਹ ਵਿੱਚੋਂ ਲਿਖਿਆ ਸੀ ਕਿ ਦਿੱਚੇ ਪੂਰਬ ਦੇਵਣਾ, ਜਿਸ ਦੀ ਵਸਤ ਤਿਸਾ ਘਰ ਆਵੇ। ਕਹਿੰਦੇ ਨੇ ਜਿਹਦਾ ਦੇਣਾ ਬਣਦਾ ਗੱਦੀ ਉਹਦੇ ਕੋਲ ਹੀ ਜਾਣੀ। ਕਹਿੰਦੇ ਨੇ ਕਿ ਕੋਈ ਕਰ ਪਖੀਲੀ ਨਿਵੇ ਨਾਹੀਂ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਸਾਰੀ ਦੁਨੀਆ ਤਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੁੱਕ ਗਈ। ਇੱਥੇ ਸਾਰੇ ਵਿਦਵਾਨਾਂ ਨੇ ਇਸ ਗੱਲ ਨੂੰ ਅੱਖਾਂ ਤੋਂ ਓਹਲੇ ਨਹੀਂ ਕੀਤਾ। ਆਮ ਤੌਰ ਤੇ ਬੰਦੇ ਦੀ ਫਿਤਰਤ ਹੈ, ਲੱਕੜ ਦੀ ਪੌੜੀ ਲਾ ਕੇ ਮਕਾਨ ਦੀ ਛੱਤ ਤੇ ਜਦੋਂ ਚੜ੍ਹਦੇ ਹਾਂ, ਕੋਈ ਵੀ ਪੌੜੀ ਹੋਵੇ ਜਦੋਂ ਚੜ੍ਹਦੇ ਹਾਂ, ਉਦੋਂ ਸਾਡਾ ਪੂਰੇ ਦਾ ਪੂਰਾ ਜਿਹੜਾ ਧਿਆਨ ਹੈ ਉਹਨਾਂ ਡੰਡਿਆਂ ਵੱਲ, ਉਹਨਾਂ ਸਟੈਪ ਵੱਲ, ਤੇ ਜਦੋਂ ਅਸੀਂ ਚੜ੍ਹ ਜਾਂਦੇ ਹਾਂ ਉਸੇ ਪੌੜੀ ਵਾਲੀ ਪਿੱਠ ਕਰ ਲਈ। ਆਮ ਤੌਰ ਤੇ ਲੋਕ ਪਦਵੀ ਤੇ ਜਾਣ ਲਈ ਡੰਡੇ ਤੇ ਪੌੜੀ ਨੂੰ ਵਰਤਦੇ ਨੇ, ਤੇ ਜਿੱਦਣ ਪਦਵੀ ਮਿਲ ਜਾਏ ਉਸੇ ਜਿਸ ਪੌੜੀ ਨੇ ਚੜ੍ਹਾਇਆ ਉਧਰ ਪਿੱਠ ਕਰ ਲੈਂਦੇ ਨੇ। ਪਰ ਕੇਵਲ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਜਦੋਂ ਤਖ਼ਤ ਤੇ ਬੈਠੇ ਨੇ, ਸਿੱਖ ਵਿਦਵਾਨ ਕਹਿੰਦੇ ਨੇ ਉਦਨ ਗੁਰੂ ਰਾਮਦਾਸ ਦੇ ਅੰਦਰ ਇੰਨਾ ਕੁ ਬੈਰਾਗ ਠਾਠਾ ਮਾਰਦਾ ਸੀ ਕਿ ਸਾਰਾ ਦਾੜਾ ਗੁਰੂ ਰਾਮਦਾਸ ਜੀ ਦਾ ਲੀਰ ਨਾਲ ਭਿੱਜ ਗਿਆ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਿਰ ਬਾਹੋਂ ਫੜ ਕੇ ਇਹਨੇ ਕਿਹਾ ਸੀ ਅੱਜ ਤਾਂ ਗੁਰੂ ਨਾਨਕ ਸਾਹਿਬ ਦਾ ਤਖ਼ਤ ਮਿਲ ਗਏ, ਅੱਜ ਤਾਂ ਗੁਰੂ ਨਾਨਕ ਜੀ ਦੀ ਕਿਰਪਾ ਮਿਲ ਗਈ। ਤੇ ਭੱਟਾ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਹਿਬ ਤੇਰੀ ਸ਼ਬਦ ਸੁਰਤ ਕੀਨੀ ਵਰਖਾਈ, ਗੁਰ ਅਮਰਦਾਸ ਕੀ ਅਕਤ ਕਥਾ ਹੈ ਏਕ ਜੀ ਕਿਛ ਕਤੀ ਨਾ ਜਾਈ, ਸੋਢੀ ਸ੍ਰੀ ਸਗਲ ਸ੍ਰਿਸ਼ਟ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾ। ਧੰਨ ਗੁਰੂ ਰਾਮਦਾਸ ਜੀ ਨੂੰ ਅੱਜ ਵਡਿਆਈ ਮਿਲੀ। ਜਦੋਂ ਪੁੱਛਿਆ ਕਿ ਕੀ ਕਾਰਨ ਤੇ ਧੰਨ ਗੁਰੂ ਰਾਮਦਾਸ ਸਾਹਿਬ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ। ਗੁਰੂ ਅਮਰਦਾਸ ਨੇ ਪੁੱਛਿਆ ਕਿ ਅੱਜ ਇੰਨਾ ਬੈਰਾਗ ਕਿਉਂ? ਬਸ ਚੇਤੇ ਰੱਖਿਓ ਜਿਹੜੇ ਸ਼ੁਕਰ ਕਰਨ ਵਾਲੇ ਨੇ ਉਹਨਾਂ ਨੂੰ ਉਹ ਜ਼ਿੰਦਗੀ ਦੇ ਦਿਨ ਕਦੀ ਨਹੀਂ ਭੁੱਲਦੇ ਜਦੋਂ ਠੋਕਰਾਂ ਵੱਜੀਆਂ ਹੋਣ। ਕਹਿੰਦੇ ਨੇ ਸਤਿਗੁਰੂ ਅੱਜ ਜਦੋਂ ਤੇਰੇ ਘਰ ਨੂੰ ਦੇਖਣਾ ਤੇ ਆਪਣੇ ਅਤੀਤ ਪਿਛੋਕੜ ਨੂੰ ਝਾਤੀ ਮਾਰਨਾ, ਬੜਾ ਯਤਨ ਕੀਤਾ ਸੀ ਅੱਜ ਰੋਕ ਕੇ ਰੱਖਾਂ। ਕਹਿੰਦੇ ਨੇ ਮੈਂ ਭਰੀ ਸੰਗਤ ਵਿੱਚ ਕਹਿੰਦਾ ਮੇਰੇ ਸਾਈਆਂ ਦਾਰਦ ਦੇਖ ਸਭ ਕੋ ਹੱਸੈ। ਭਗਤ ਰਵਿਦਾਸ ਜੀ ਦਾ ਬਚਨ, ਮੈਨੂੰ ਗਰੀਬ ਤੇ ਯਤੀਮ ਵੇਖ ਕੇ ਕਿੰਨੇ ਨੀ ਠੋਕਰਾਂ ਮਾਰੀਆਂ, ਮੈਨੂੰ ਗਰੀਬ ਤੇ ਯਤੀਮ ਦੇਖ ਕੇ ਆਪਣੇ ਵੀ ਤੇਰੇ ਮੂੰਹ ਤੇ ਨਿੰਦ ਕੇ ਗਏ। ਮੈਂ ਉਹ ਵੀ ਅੱਖਰ ਸੁਣੇ, ਮੈਨੂੰ ਲੋਕਾਂ ਨੇ ਭਾਗਾ ਵੀ ਕਿਹਾ, ਲੋਕਾਂ ਨੇ ਮੈਨੂੰ ਯਤੀਮ ਵੀ ਕਿਹਾ। ਦਾਤਾ ਦਰਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ। ਪਰ ਅੱਜ ਦੇਖਣਾ ਅਸ਼ਟ ਦਸ਼ਾ ਸਿੱਧ ਆ, ਅੱਠ ਤੇ ਦਸ ਅਠਾਰਾਂ ਸਿੱਧੀਆਂ ਨੇ, ਕਰ ਤਲੈ ਮੇਰੇ ਹੱਥ ਤੇ ਰੱਖ ਦਿੱਤੀਆਂ ਨੀ। ਪਰ ਸਤਿਗੁਰੂ ਮੇਰੀ ਕਮਾਈ ਕੋਈ ਨੀ, ਸਭ ਕਿਰਪਾ ਤੁਮਾਰੀ, ਇਹ ਤੇਰੀ ਮਿਹਰ ਹੈ। ਦੂਜਾ ਬਚਨ ਕਿਹਾ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੂੰ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ। ਜੈਸੇ ਹਮ ਸਤਿਗੁਰ ਰਾਖ ਲੀਏ ਚਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਕ ਮੇਰਾ ਸਖਾ ਸਿਖਾਏ। ਮੈਂ ਭਰੇ ਦਰਬਾਰ ਵਿੱਚ ਕਹਿਣਾ, ਮਾਂ ਬਾਪ ਚਲੇ ਗਏ ਸਨ, ਰਿਸ਼ਤੇਦਾਰਾਂ ਉਂਝ ਕਰ ਦਿੱਤਾ, ਫਿਰ ਦੁਨੀਆਂ ਦੇ ਲੋਕੋ ਗੁਰੂ ਅਮਰਦਾਸ ਤੋਂ ਬਿਨਾਂ ਮੇਰਾ ਦੁਨੀਆਂ ਤੇ ਕੋਈ ਨਹੀਂ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਕ ਮੇਰਾ ਸਖਾ ਸਿਖਾਏ। ਅਗਲਾ ਬਚਨ ਸੀ, ਜੋ ਖਮਰੀ ਜਿਦ ਹੋਤੀ ਮੇਰੇ ਸਤਿਗੁਰਾਂ, ਮੇਰੀ ਹਾਲਤ ਨੂੰ ਤੁਸੀਂ ਜਾਣਦੇ ਹੋ, ਬਿਦ ਦਾ ਅਰਥੇ ਤੇ ਹਾਲਾਤ, ਜੋ ਅਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾਬਿਤ ਤੁਮਹਾਰ ਜਾਣੂ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਅੱਜ ਚਿੱਤ ਕਰਦਾ ਬਾਪੂ ਤੇਰੇ ਚਰਨ ਪਕੜਾਂ, ਤੇ ਕਵਾਂ ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ, ਸੰਤਾਪੇ ਸਾਰੇ ਦੁੱਖ ਭੁਲਾ ਦਿੱਤੇ ਨੇ। ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨੇ। ਇੱਕ ਅਰਜ਼ ਜ਼ਰੂਰ ਮੈਂ ਆਪ ਨੂੰ ਸਾਂਝੀ ਕਰਨੀ, ਮੇਰੇ ਪੜ੍ਹੇ ਲਿਖੇ ਵੀਰੋ, ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ ਜੇ ਤੇ ਇੱਕ ਭਾਵਨਾ ਨਾਲ ਆਇਓ, ਇੱਥੇ ਦੋ ਦੂਰੀ ਚਾਰ ਵੀ, ਇੱਥੇ ਦੋ ਦੂਰੀ ਪੰਜ ਵੀ ਹੋ ਜਾਣਾ। ਉਹ ਗੱਲ ਸਾਰੇ ਵਿਦਵਾਨ ਜਿੰਨਿਆਂ ਨੇ ਵੀ ਲਿਖੇ ਦਾਵਾ ਮਾਨ ਕੇਵਲ ਗੁਰੂ ਰਾਮਦਾਸ ਤੇ ਨੇ। ਜਿਹੜੇ ਲੋਕ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਕਹਿਣ ਲੱਗਿਆ, ਅਸੀਂ ਕਈ ਵਾਰੀ ਸ਼ਬਦ ਗੁਰੂ ਵਿਅਕਤੀ ਵੀ ਵਰਤਦੇ ਹਾਂ, ਸਾਡੇ ਲੋਕ ਕੋਈ ਦੁਨੀਆਂ ਵਿੱਚ ਐਸਾ ਵਿਦਵਾਨ ਦੱਸੇ ਜਿਹੜੇ ਬਚਨ ਕਹੇ ਨੇ ਸੱਤੇ ਬਲਵੰਡ ਨੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਇਹਦਾ ਮਤਲਬ ਇਹ ਵੇ ਜਿਨ ਸਿਰਿਆ ਸਿਰਿਆ ਦਾ ਕ੍ਰਿਆ ਦਾ ਪੈਦਾ ਕੀਤਾ, ਤਿੰਨੇ ਸਵਾਰਿਆ ਦਰ ਤੇ ਤੈਨੂੰ ਤਾਂ ਯਤੀਮ ਹੋਏ ਨੂੰ ਕੋਈ ਕੱਪੜੇ ਧੋਣ ਵਾਲਾ ਵੀ ਨਹੀਂ ਸੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹੇ ਪੈਦਾ ਕੀਤਾ, ਅਸਲ ਵਿੱਚ ਉਹਨੀ ਤੇਰਾ ਜੀਵਨ ਬਣਾ। ਹੁਣ ਅੱਗੇ ਸ਼ਬਦ ਹੁੰਦਾ ਪੂਰੀ ਹੋਈ ਕਰਾਮਾਤ। ਸੱਤੇ ਬਲਵੰਡ ਨੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤੇ ਨੌ ਕਰਤਾ ਕਾਦਰ ਕਰੇ, ਗੁਰੂ ਅੰਗਦ ਸਾਹਿਬ ਲਈ ਸ਼ਬਦ ਵਰਤੇ ਕਿ ਘਾਲ ਮਰਦੀ ਘਾਲੀ, ਗੁਰੂ ਅਮਰਦਾਸ ਲਈ ਸ਼ਬਦ ਵਰਤੇ ਮੇਰੇ ਗੁਰੂ ਅਮਰਦਾਸ ਝੱਖੜ ਪਾਓ ਮੈਂ ਡੋਲੀ ਪਰਬਤ ਮੇਰਾਨ ਤੂੰ ਇੰਨਾ ਅਡੋਲ ਹੈ, ਤੇ ਗੁਰੂ ਰਾਮਦਾਸ ਲਈ ਕਹਿੰਦੇ ਨੇ ਤੇਰੇ ਉੱਤੇ ਤਾਂ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਪੂਰੀ ਵਾਪਰ ਗਈ। ਹੁਣ ਕਰਾਮਾਤ ਕਿਹੜੀ ਵਾਪਰੀ? ਕਦੀ ਧਿਆਨ ਦਿਆ ਜੇ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਸਾਹਿਬ ਦੇ ਦਰਸ਼ਨ ਕੀਤੇ ਬਾਣੀ ਰਾਹੀਂ, 19 ਰਾਗਾਂ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਬਾਣੀ ਉਚਾਰ ਕੇ ਗਏ, 17 ਰਾਗ ਧੰਨ ਗੁਰੂ ਅਮਰਦਾਸ ਜੀ ਨੇ ਵਰਤੇ, ਗੁਰੂ ਅੰਗਦ ਸਾਹਿਬ ਦੇ ਇਕੱਲੇ ਸ਼ਲੋਕ ਨੇ। ਕਰਾਮਾਤ ਕੀ ਹੈ? ਅਸੀਂ ਇਹ ਤਾਂ ਕਿਹਾ ਗੁਰੂ ਨਾਨਕ ਸਾਹਿਬ ਨੇ ਤਲੀਮ ਲਈ ਪਾਂਧੇ ਦਾ, ਮੌਲਵੀ ਦਾ, ਪੰਡਿਤ ਦਾ, ਸਾਰਿਆਂ ਦਾ ਜ਼ਿਕਰ ਕਰਦੇ ਨੇ ਵਿਦਵਾਨ, ਪਰ ਕਿਸੇ ਵਿਦਵਾਨ ਨੇ ਇਹ ਨਹੀਂ ਲਿਖਿਆ ਕਿ ਭਾਈ ਜੇਠੇ ਨੇ ਕਿਹੜੇ ਉਸਤਾਦ ਦੇ ਕੋਲੋਂ ਸੰਗੀਤ ਦੀ ਵਿਦਿਆ ਲਈ, ਕਿਹੜੇ ਉਸਤਾਦ ਦੇ ਕੋਲ ਬੈਠ ਕੇ ਗੁਰਮੁਖੀ ਅੱਖਰ ਸਿੱਖੇ, ਕਿਹੜੇ ਉਸਤਾਦ ਦੇ ਕੋਲ ਬਹਿ ਕੇ ਦੁਨਿਆਵੀ ਵਿਦਿਆ ਸਿੱਖੀ। ਗੁਰੂ ਨਾਨਕ ਸਾਹਿਬ ਨੇ 19 ਰਾਗ ਉਚਾਰੇ, ਗੁਰੂ ਅੰਗਦ ਸਾਹਿਬ ਨੇ 63 ਸ਼ਲੋਕ ਉਚਾਰੇ, ਗੁਰੂ ਅਮਰਦਾਸ ਨੇ ਸਿਰਫ ਦੋ ਰਾਗ ਗੁਰੂ ਨਾਨਕ ਦੇਵ ਜੀ ਦੇ ਛੱਡੇ, ਇੱਕ ਤਿਲੰਗ ਤੇ ਤੁਖਾਰੀ, ਬਾਕੀ 17 ਰਾਗ ਉਹ ਉਚਾਰੇ। ਗੁਰਮੁਖੋ, ਗੁਰੂ ਰਾਮਦਾਸ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਤੇ 11 ਰਾਗ ਆਪਣੇ ਕੋਲੋਂ ਉਚਾਰ ਕੇ 30 ਰਾਗਾਂ ਵਿੱਚ ਬਾਣੀ ਉਚਾਰੀ। ਇਹ ਪੂਰੀ ਹੋਈ ਕਰਾਮਾਤ ਨੇ, 30 ਰਾਗ ਉਚਾਰਨੇ, ਕੋਈ 30 ਰਾਗ ਗੁਰੂ ਪੁੱਤਰ ਗੁਰੂ ਅਰਜਨ ਦੇਵ ਨੇ ਵਰਤੇ। ਕਹਿਣ ਲੱਗੇ ਪੂਰੀ ਕੋਈ ਕਰਾਮਾਤ ਤੇ 30 ਰਾਗਾਂ ਵੀ ਜਦੋਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਨੇ ਆ ਤਾਂ ਸਾਹਿਬ ਦੇ ਅੰਮ੍ਰਿਤ ਬਚਨ, ਮੇਰਾ ਖਿਆਲ ਹੈ ਸਾਹਿਬ ਦੇ ਬਚਨਾਂ ਨੂੰ ਰਾਗ ਵਿੱਚ ਜਿਹੜਾ ਦਰਜ ਕੀਤਾ ਉਹ ਗੁਰੂ ਰਾਮਦਾਸ ਨੇ ਗਾਇਆ। ਪਰ ਅੱਜ ਵੱਡੇ ਵੱਡੇ ਰਾਗੀ ਵੀ ਕਈ ਵਾਰੀ ਇਹ ਗੱਲ ਕਹਿੰਦੇ ਸੁਣੇ ਨੇ ਕਿ ਗੁਰੂ ਰਾਮਦਾਸ ਜਿਹੜੇ ਤੇਰੇ ਗਾਏ ਰਾਗ ਨੇ ਉਹ ਪੰਕਤੀਆਂ ਸਾਡੇ ਤੋਂ ਸੁਰ ਤਾਲ ਵਿੱਚ ਨਹੀਂ ਆਉਂਦੀਆਂ ਪਈਆਂ, ਉਹ ਪੰਕਤੀਆਂ ਇੰਨੇ ਇੰਨੇ ਖੁੱਲੇ ਲਫ਼ਜ਼ ਵਰਤੇ। ਧੰਨ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਇੱਥੇ ਫਿਰ ਸੱਤੇ ਬਲਵੰਡ ਨੇ ਜਿਹੜੇ ਬਚਨ ਕਹੇ ਨੇ, ਕਹਿੰਦੇ ਨੇ ਦੁਨੀਆਂ ਦੇ ਲੋਕੋ ਆਓ ਅੱਜ ਸਹਾਇਤਾ ਮੰਗੀਏ ਗੁਰੂ ਰਾਮਦਾਸ ਜੀ ਤੋਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨਾ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ। ਕਹਿੰਦੇ ਨੇ ਜਦੋਂ ਸਵੇਰੇ ਤੇਰੇ ਚਰਨਾਂ ਵਿੱਚ ਸਿੱਖ ਹੁੰਦੇ ਸਨ, ਇੱਕੋ ਦਮ ਦੇਖ ਕੇ ਕਹਿੰਦੇ ਸਨ ਸਿੱਖੀ ਅੰਤਰ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਤੂੰ ਪਾਰ ਬ੍ਰਹਮ ਗੱਲ ਹੀ ਮੁਕਾ ਦਿੱਤੀ। ਅੱਗੇ ਕਹਿੰਦੇ ਨੇ ਅਟਲ ਅਥਾਂ ਅਟੋਲ, ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਤੇ ਗੁਰਮੁਖੋ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰਾਮਦਾਸ ਹੈ ਹੋਈ ਸਹਾਏ, ਤੇ ਅੱਜ ਸੱਤੇ ਬਲਵੰਡ ਨੂੰ ਪੁੱਛੀਏ ਸਹਾਇਤਾ ਕਰਦੇ ਨੇ। ਉਹ ਕਹਿਣ ਲੱਗੇ ਸਿੱਖੀ ਅਤਾ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਂ ਅਟੋਲ, ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਰਾਮਦਾਸ ਹੈ ਹੋਈ ਸਹਾਏ, ਜਿਹਨੂੰ ਤੂੰ ਸੇਵਿਆ ਭਾਉ ਕਰ ਸੇਤ ਨੂੰ ਪਾਰ ਉਤਾਰਿਆ ਤੇ ਸਹਾਇਤਾ ਕੀ ਕਰਦੇ। ਕਹਿੰਦੇ ਨੇ ਜਦੋਂ ਤੂੰ ਤੇਰੇ ਦਰ ਤੇ ਡੇਕ ਕੇ ਕਹਿੰਦਾ ਨਾ ਗੁਰੂ ਰਾਮਦਾਸ ਮੈਨੂੰ ਬਚਾਲਾ ਅੰਦਰ ਤੋਂ, ਫਿਰ ਕਹਿੰਦੇ ਨੇ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਇਹ ਸਾਰੇ ਤੂੰ ਖਤਮ ਕਰਦੇ ਨੇ, ਜਿੰਨੀ ਸਹਾਇਤਾ ਕਰਨੇ, ਜਿੰਨੀ ਤੂੰ ਸੇਵਿਆ ਭਾਉ ਕਰ ਸੇਤ ਨੂੰ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਮ ਸਾਂ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ। ਕਿਹੜਾ ਥਾਂ? ਜਿਹਨੂੰ ਦਿੱਥੇ ਸਭੇ ਥਾਂ ਨਹੀਂ ਤੁਲਜੇ ਨਾ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ। ਕਹਿੰਦੇ ਨੇ ਦੁਨੀਆਂ ਦੇ ਲੋਕੋ ਨੀ ਯਤੀਮ ਨਹੀਂ ਨਾਨਕ, ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਦਿੱਠਾ ਤਾਂ ਮਨ ਸਧਾਰਿਆ। ਜਦੋਂ ਗੁਰੂ ਰਾਮਦਾਸ ਤੈਨੂੰ ਦੇਖਿਆ ਸਧਾਰਿਆ, ਦਰਕਿਸ ਮਨ ਨੂੰ ਆਸਰਾ ਮਿਲ ਗਿਆ। ਗੁਰਮੁਖੋ ਇੱਕ ਗੱਲ ਹੋਰ, 30 ਤਾਂ ਰਾਗ ਨੇ, ਸਭ ਤੋਂ ਜ਼ਿਆਦਾ 12 ਵੀ ਗੁਰੂ ਰਾਮਦਾਸ ਨੇ ਉਚਾਰਨ ਕੀਤੀਆਂ ਨੇ। ਤੀਸਰੀ ਗੱਲ, ਭੱਟਾਂ ਨੇ ਸਵਈਏ ਜਿਹੜੇ ਉਚਾਰਨ ਕੀਤੇ ਨੇ ਕੇਵਲ ਗੁਰੂ ਰਾਮਦਾਸ ਨੇ, ਬਾਕੀ ਗੁਰੂ ਸਾਹਿਬਾਨਾਂ ਦੇ ਬਾਅਦ ਪ੍ਰੇਤ ਸਾਰਿਆਂ ਦੇ ਬੰਦੇ ਨੇ। ਇਕੱਲੇ ਗੁਰੂ ਰਾਮਦਾਸ ਨੇ ਜਿਨ੍ਹਾਂ ਦੀ ਸਿਫਤ ਵਿੱਚ ਭੱਟਾਂ ਨੇ 60 ਸਵਈਏ ਉਚਾਰਨ ਕੀਤੇ, ਕੋਈ ਇੱਕ ਦੋ ਨਹੀਂ। ਤੇ ਭੱਟਾਂ ਨੇ ਜੋ ਕੁਝ ਤੱਕਿਆ ਫਿਰ ਉਹੀ ਗੁਰੂ ਰਾਮਦਾਸ ਜੀ ਦੇ ਜੀਵਨ ਸੰਬੰਧੀ ਕੇ, ਅੱਜ ਜਦੋਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਤੇ ਭੱਟ ਕੁਝ ਬਚਨ ਕਹਿ ਕੇ ਗਏ ਨੇ ਜਿਨ੍ਹਾਂ ਵੱਲ ਥੋੜੀ ਜਿਹੀ ਤਵੱਜੋ ਦਿਆ। ਭੱਟ ਨੇ ਪਹਿਲਾ ਬਚਨ ਕਿਹਾ, ਕਹਿੰਦੇ ਨੇ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਲ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਏ ਨੇ ਸਹਾਇਤਾ ਮੰਗ। ਕਹਿੰਦੇ ਨੇ ਜਿਸ ਗੁਰੂ ਨੂੰ ਚੇਤੇ ਕੀਤਿਆਂ ਅੱਖਾਂ ਦੇ ਭਰਮ ਦੇ ਛੋੜ ਕੱਟੇ ਜਾਂਦੇ ਨੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਲ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਸ ਗੁਰੂ ਨੂੰ ਇੱਕ ਵਾਰੀ ਚੇਤੇ ਕਰੀਏ ਤੇ ਅੰਦਰ ਨਾਮ ਦੀ ਬਰਸਾਤ ਲੱਗ ਜਾਏ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਤ ਸਿੱਧ ਨਵਨਿਧ ਪਾਵੇ। ਭੱਟ ਨੇ 4 ਬਚਨ ਕਹਿ ਤੇ ਪੁੱਛਣ ਵਾਲੇ ਪੁੱਛ ਲਿਆ ਕਿਹੜੇ ਗੁਰੂ ਦੀ ਗੱਲ ਪਿਆ ਕਰਨਾ, ਸਿਰਫ ਇਹ ਕਹੀ ਜਾਂਦੇ ਨੂੰ ਜੇ ਸਤਿਗੁਰ ਸਿਮਰੰਤ ਜਿਸ ਗੁਰੂ ਨੂੰ ਸਿਮਰਦੇ ਅੰਦਰ ਨਾਮ ਮਿਲ ਜਾਂਦਾ, ਤਪਸ਼ ਮਿਲ ਜਾਂਦੀ ਹੈ, ਘਰ ਖੁਸ਼ਹਾਲੀ ਆ ਜਾਂਦੀ ਹੈ, ਉਹ ਗੁਰੂ ਦਾ ਨਾਂ ਤੇ ਦੱਸ ਦੇ। ਤੇ ਭੱਟ ਬਾਲ ਜੀ ਅੱਗੋਂ ਕਹਿੰਦੇ ਨੇ ਕਿ ਜੇ ਸਤਿਗੁਰ ਸਿਮਰੰਤ ਹਿਰਦੈ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਤ ਸਿੱਧ ਨਵਨਿਧ ਪਾਵੇ, ਸੋਈ ਰਾਮਦਾਸ ਬਲ ਬਣ। ਭੱਟ ਬਲ ਜੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਸੋਈ ਰਾਮਦਾਸ ਗੁਰ ਬਲ ਬਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ, ਸੋ ਸਤਿਗੁਰ ਸਿਮਰੋ ਨਰੋ, ਰਾਮਦਾਸ ਹੈ ਹੋਈ ਸਹਾਇ, ਉਸ ਗੁਰੂ ਨੂੰ ਚੇਤੇ ਕਰੋ। ਭੱਟ ਨੇ ਦੂਜਾ ਬਚਨ ਕਿਹਾ, ਕਿਸੇ ਪੁੱਛਿਆ ਵੀ ਜੇ ਦੁਨੀਆਂ ਵਿੱਚ ਬੰਦੇ ਨੇ ਵਿਚਰਨਾ ਹੋਵੇ ਫਿਰ ਕਰੇ ਕੀ? ਤੇ ਭੱਟ ਕਹਿੰਦੇ ਨੇ ਸਾਨੂੰ ਇੱਕ ਯਕੀਨ, ਜਾਣ ਗੁਰੂ ਹੋਏ ਬਲ ਧਨ ਹੈ ਕਿਆ ਗਾਰਵ ਦੀਜੈ,
ਇਹ ਵੀ ਪਤਾ ਦਾ ਸਵਈਆ ਗੁਰੂ ਰਾਮਦਾਸ ਜੀ ਸ਼ਿਵ ਦੇ ਕਹਿੰਦੇ ਨੇ ਜੇ ਗੁਰੂ ਰਾਮਦਾਸ ਨਾਲ ਖਲੋ ਜਾਏ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਤੈਨੂੰ ਡੁਲਾ ਸਕੇ ਤੇ ਜੇ ਗੁਰੂ ਰਾਮਦਾਸ ਤੇਰੇ ਨਾਲ ਹੋਵੇ ਯਕੀਨ ਕਰੀ ਤੂੰ ਅਰਬਾਂ ਖਰਬਾਂ ਪਤੀ ਬਣ ਕੇ ਵੀ ਅੰਦਰੋਂ ਚੁੱਕਿਆ ਰਹੇ। ਕਦੀ ਪੜ੍ਹੋ ਦੋ ਉਦਾਹਰਣਾਂ ਦੇਣੀਆਂ ਨੇ, ਵੈਸੇ ਤੇ ਬੇਅੰਤ ਪ੍ਰਮਾਣ ਨੇ। ਅੱਜ ਵੀ ਉਸ ਦਰ ਤੋਂ ਲੋਕੀ ਝੋਲੀਆਂ ਭਰ ਕੇ ਜਾਂਦੇ ਨੇ। ਇੱਕ ਦਿਨ ਅਰਜ਼ ਕੀਤੀ ਸੀ ਭਾਈ ਵੀਰ ਸਿੰਘ ਨੇ, ਬੜਾ ਪਿਆਰਾ ਇੱਕ ਬਚਨ ਕਿਹਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਘਰ ਦਾ ਦੀਵਾ ਸਦਾ ਹੀ ਬਲਦਾ ਰਹੇ। ਜਿਹਨੂੰ ਅਸੀਂ ਸ਼ਬਦ ਜੋਤ ਵਰਤਨੇ ਉਹ ਤੇ ਦੀਵਾ ਜੋਤ ਬਲਦੀ ਪਈ ਹੈ, ਉਹ ਕੇਵਲ ਕਰਮ ਕਾਂਡ ਪੱਖੋਂ ਨਾ ਤੱਕਿਓ। ਇਹਦਾ ਮਤਲਬ ਹੈ ਕਿ ਉਸ ਘਰ ਦੇ ਵਿੱਚ ਸਦਾ ਹੀ ਸੱਚ ਰਹਿਣਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੀ ਗੱਲ ਕਰਦੇ ਹਾਂ, ਭਾਈ ਵੀਰ ਸਿੰਘ ਕਹਿੰਦੇ ਨੇ ਜਦੋਂ ਹਰਿਮੰਦਰ ਦੀ ਗੱਲ ਕੋਈ ਕਰਦਾ, ਹੇ ਗੁਰੂ ਰਾਮਦਾਸ ਤੇਰੇ ਤੋਂ ਦੂਰ ਹੋਇਆ ਇੰਜ ਲੱਗਦਾ ਜਿਵੇਂ ਸੱਪ ਦੀ ਮਣੀ ਗਵਾਚ ਗਈ ਹੋ, ਤੇਰੇ ਘਰ ਤੋਂ ਦੂਰ ਹੋਇਆ ਇੰਜ ਲੱਗਦਾ ਜਿਵੇਂ ਮਾਈ ਦਾ ਕੱਲਾ ਕੱਲਾ ਪੁੱਤਰ ਤੇ ਕਿਸੇ ਭੀੜ ਵਿੱਚ ਗਵਾਚ ਜਾਏ ਤੇ ਉਹਨੂੰ ਕੁਛ ਮਾਈ ਦੇ ਸਿਰ ਤੇ ਕੀ ਬੀਤਦੀ। ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਉਂਦਾ। ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚਪੇਰ ਤਿਉਂ ਘਬਰਾਉਂਦਾ। ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਨਹੀਂ ਨਾਮ ਰਸ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਉਂਦਾ, ਲੈ ਫਿਰੇ ਇੱਕ ਮਾਰ ਮੋਰੋ ਮੁੜ ਧਾਮਦਾ। ਕਹਿੰਦੇ ਤੇਰੇ ਦਰ ਤੇ ਟੁੱਟਿਆਂ ਨੂੰ ਵੀ ਨਾਮ ਦਾ ਰਸ ਮਿਲਦਾ। ਇੱਕ ਉਦਾਸੀ ਦੇ ਬਚਨ ਮੈਂ ਲਿਖ ਪੜ੍ਹੇ ਨੇ, ਉਹ ਕਹਿੰਦਾ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਗੁਰੂ ਰਾਮਦਾਸ ਦਾ ਘਰ ਸਭ ਤੋਂ ਨੀਵਾਂ। ਤੁਸੀਂ ਦੇਖੋਗੇ ਇੱਕ ਘਰ ਐਸਾ, ਬਾਕੀ ਜਿੰਨੀਆਂ ਥਾਵਾਂ ਤੇ ਜਾਂਦੇ ਹੋ ਪੌੜੀਆਂ ਚੜ੍ਹ ਕੇ ਜਾਈਦਾ, ਕੇਵਲ ਗੁਰੂ ਰਾਮਦਾਸ ਦਾ ਘਰ ਐਸਾ ਜਿੱਥੇ ਪੌੜੀਆਂ ਉਤਰ ਕੇ ਆਈਦਾ। ਇਹਦਾ ਮਤਲਬ ਹੈ ਹਰਿਮੰਦਰ ਵਿੱਚ ਥਾਂ ਲੈਣ ਵਾਲਿਆਂ ਥੱਲੇ ਉਤਰਨ ਦਾ ਯਤਨ ਕਰੀ, ਉੱਤੇ ਚੜ੍ਹਨ ਦੀ ਕੋਸ਼ਿਸ਼ ਨਾ ਕਰੀ। ਇਹ ਕਾਰਨ ਕਿ ਜਿਹੜੀ ਭਗਤੀ ਉਹ ਨਿਮਰਤਾ ਵੱਲ ਜਾਂਦੀ ਹੈ, ਪੌੜੀਆਂ ਉਤਰ ਕੇ ਥੱਲੇ ਆਉਂਦੇ ਹਾਂ ਤੇ ਸਾਰੇ ਸ਼ਹਿਰ ਨਾਲੋਂ ਨੀਵੀਂ ਥਾਂ ਸੀ ਉਸ ਵੇਲੇ। ਉਹ ਕਹਿੰਦਾ ਕਿਉਂ ਨੀਵੀਂ? ਉਹਨੇ ਬਚਨ ਕਹੇ ਨੇ ਬੜੇ ਸੋਹਣੇ, ਉਸ ਉਦਾਸੀ ਦਾ ਨਾਮ ਸੀ ਹਰਦਾਸ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ, ਤੇ ਕਹਿੰਦੇ ਨੇ ਜਿਹੜੇ ਕਰਮ ਕਾਂਡ ਤੁਸੀਂ ਸਵਰਗ ਲਈ ਕਰਦੇ ਪਏ। ਆਮ ਤੌਰ ਤੇ ਸਾਡੇ ਸੱਜਣ ਵੀ ਸ਼ਬਦ ਵਰਤ ਲੈਂਦੇ ਨੇ ਸਵਰਗ ਵਾਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਵਰਗ ਨਰਕ ਨੂੰ ਕੋਈ ਨੀ ਦੇਣੀ ਅਹਿਮੀਅਤ ਦਿੱਤੀ। ਜਿਹੜਾ ਬਾਣੀ ਨਾਲ ਜੁੜਿਆ ਉਹਦੇ ਲਈ ਕੇਵਲ ਮਾਲਕ ਦਾ ਦਰ ਸੱਚ ਖੰਡ ਹੋ ਸਕਦਾ। ਕਿਤੇ ਜਪਜੀ ਸਾਹਿਬ ਦੇ ਪੰਜ ਖੰਡਾਂ ਵਿੱਚ ਸਵਰਗ ਵਾਲਾ ਟਿਕਾਣਾ ਕਿਤੇ ਆਉਂਦਾ? ਬੜੀ ਵਾਰੀ ਕਥਾ ਕੀਤੀ ਉਹਦੀ, ਮੈਨੂੰ ਤਾਂ ਹੁਣ ਨਹੀਂ ਸਮਝ ਪਈ। ਧਰਮ ਖੰਡ ਆਉਂਦਾ, ਗਿਆਨ ਖੰਡ ਆਉਂਦਾ, ਸ਼ਰਮ ਖੰਡ ਆਉਂਦਾ, ਕਰਮ ਖੰਡ ਆਉਂਦਾ, ਸੱਚ ਖੰਡ ਆਉਂਦਾ, ਕਿਤੇ ਸਵਰਗ ਖੰਡ ਨਹੀਂ ਸੁਣਿਆ। ਅਸਲ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜਿਆ ਉਹਦੀ ਮੰਗਲਿਕ ਹੋ ਜਾਏ। ਅਬ ਕਬੀਰ ਨੇ ਕਿਹਾ, ਕਹਿਣ ਲੱਗੇ ਵੀ ਜਦੋਂ ਪੁੱਛਿਆ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹਨ ਪਏ ਬਨਾਰਸ, ਤੇ ਕਿੱਥੇ ਪੁੱਛਿਆ ਵੀ ਕੀ ਕਰਨਾ ਪਿਆ, ਕਹਿਣ ਲੱਗੇ ਘੋੜੇ ਜੋਏ ਨੇ। ਕਹਿੰਦੇ ਕੀ ਘੋੜੇ ਜੋ ਕੇ ਕਰਨੀ? ਕਹਿੰਦਾ ਬਕੁੰਠ ਡੁੱਬਾ ਪਿਆ, ਤੁਹਾਡੇ ਕਰਕੇ ਮੈਂ ਬਕੁੰਠ ਨੂੰ ਤਾਰਨ ਚੱਲਿਆ। ਇਹਦਾ ਮਤਲਬ, ਚੱਲ ਰਹੇ ਬਕੁੰਠ ਤੁਝੇ ਲੈ ਤਾਰੂ, ਹਜੇ ਤਾਂ ਪ੍ਰੇਮ ਕੇ ਚਾਬਕ ਮਾਰੂ। ਕਹਿੰਦਾ ਆਹ ਬਕੁੰਠ ਡੁੱਬਾ ਪਿਆ, ਲਿਆ ਮੈਂ ਤੈਨੂੰ ਵੀ ਤਾਰ ਦਿਆਂ, ਤੈਨੂੰ ਕਿਸੇ ਨੂੰ ਤਾਰ। ਉਹ ਕਹਿੰਦਾ ਮੈਂ ਅੱਜ ਤੱਕ ਇਸ ਭੁਲੇਖੇ ਵਿੱਚ ਸਾਂ, ਲੋਕ ਬਕੁੰਠ ਬਕੁੰਠ ਕੂਕਦੇ ਨੇ। ਕਹਿੰਦਾ ਸਾਰੀ ਜ਼ਿੰਦਗੀ ਲੰਘ ਗਈ, ਜਲ ਧਾਰੇ ਕਰਦਿਆਂ, ਦਾਨ ਪੁੰਨ ਕਰਦਿਆਂ, ਨੰਗੇ ਪੈਰ ਚਮੜੀ ਝੁਲਸ ਗਈ। ਕਹਿੰਦਾ ਅੱਜ ਜਦੋਂ ਮੈਂ ਕੀਰਤਨ ਸੁਣਿਆ ਤੇ ਮਨ ਵਿੱਚ ਆਇਆ ਕਿ ਧੰਨ ਗੁਰੂ ਰਾਮਦਾਸ ਦਾ ਦਰ ਕਿਉਂ ਨਹੀਂ ਮੈਂ? ਪੌੜੀਆਂ ਉਤਰ ਕੇ ਕਿਉਂ ਉੱਥੇ ਆਈਦਾ? ਮੰਦਰ ਵਿੱਚ ਆਈਦਾ ਪੌੜੀਆਂ ਚੜ੍ਹ ਕੇ, ਤੇ ਹਰਿਮੰਦਰ ਵਿੱਚ ਆਈਦਾ ਪੌੜੀਆਂ ਉਤਰ ਕੇ ਕਿਉਂ? ਤੇ ਉਹ ਕਹਿੰਦਾ ਬਾਅਦ ਵਿੱਚ ਕੀਰਤਨ ਸੁਣਦਿਆਂ ਮਨ ਵਿੱਚ ਆਇਆ, ਮਨਾ ਇੱਕ ਸਵਰਗ ਤੇ ਇੱਕ ਹਰਿਮੰਦਰ, ਰੱਬ ਨੇ ਦੋਨਾਂ ਛਾਬਿਆਂ ਵਿੱਚ, ਤਕੜੀ ਦੇ ਛਾਬਿਆਂ ਵਿੱਚ ਪਾਇਆ, ਇੱਕ ਪਾਸੇ ਹਰਿਮੰਦਰ ਇੱਕ ਪਾਸੇ ਸਵਰਗ, ਤੇ ਅਸੀਂ ਜਾਣਦਿਆਂ ਨਿਵੇਸ਼ ਉਹ ਗੌਰਾ ਹੋਏ। ਜਿਹੜਾ ਭਾਰੀ ਹੁੰਦਾ ਉਹ ਝੁਕ ਜਾਂਦਾ, ਜਿਹੜਾ ਹੌਲਾ ਛਾਬਾ ਹੁੰਦਾ ਉੱਚੇ ਉੱਠ ਜਾਂਦਾ। ਕਹਿੰਦਾ ਜਿਹੜੇ ਸਵਰਗ ਨੂੰ ਮੈਂ ਲੱਭਦਾ ਸਾਂ, ਪਤਾ ਨੀ ਕਿਹੜੇ ਸਮਾਨ ਵੀ ਚਲਾ ਗਿਆ, ਮੈਨੂੰ ਤਾਂ ਉਹ ਥਾਂ ਮਿਲ ਗਈ ਜਿੱਥੇ ਰਹਿਣ। ਉਹਨੇ ਇੱਕ ਦੋਹਰਾ ਕਿਹਾ ਸੀ, ਕਹਿਣ ਲੱਗਾ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਗੁੱਤੋ ਸੋ ਗਿਰ ਪਰਿਓ, ਹੌਰੋ ਚੜ੍ਹਿਓ ਆਕਾਸ। ਇੱਕ ਮਹਾਂਪੁਰਸ਼ ਹੋਏ ਨੇ ਗਵਾਲੀਅਰ ਵੱਲ, ਭਾਈ ਵੀਰ ਸਿੰਘ ਨੇ ਸ਼ਬਦ ਕਹੇ ਨੇ। ਕਹਿੰਦੇ ਨੇ ਉਹਨਾਂ ਦੇ ਗੁਰਮੁਖ ਪਿਆਰੇ ਪ੍ਰੇਰੇ ਹੋਏ ਆਏ ਹਿੰਦੂ ਪਰਿਵਾਰ। ਕਹਿੰਦੇ ਉਹ ਸਾਨੂੰ ਮਿਲੇ, ਜਦੋਂ ਕੀਰਤਨ ਸੁਣ ਕੇ ਗੁਰੂ ਰਾਮਦਾਸ ਜੀ ਦੇ ਘਰੋਂ ਬਾਹਰ ਨਿਕਲੇ ਨਾ, ਤੇ ਉਸ ਵੇਲੇ ਕਹਿੰਦੇ ਨੇ ਅਸੀਂ ਉਹਨਾਂ ਤੋਂ ਪੁੱਛਿਆ ਤੁਸੀਂ ਕੀ ਮਹਿਸੂਸ ਕੀਤਾ? ਕਹਿੰਦੇ ਨੇ ਉਹਨਾਂ ਨੇ ਸਿਰਫ ਇੱਕ ਪੰਕਤੀ ਵਿੱਚ ਗੱਲ ਮੁਕਾ ਦਿੱਤੀ। ਕਹਿੰਦਾ ਇਸ ਦੁਨੀਆਂ ਵਿੱਚ ਅੱਜ ਤੱਕ ਪੀਰ ਪੈਗੰਬਰ ਆਏ, ਦੇਵੀ ਦੇਵਤੇ ਆਏ, ਆ ਕੇ ਆਪਣੀ ਉਮਤ ਨੂੰ ਕੁਝ ਦੱਸ ਕੇ ਚਲੇ ਗਏ। ਕਹਿੰਦਾ ਬਾਬਾ ਨਾਨਕ ਆਇਆ ਤੇ ਪਰਤ ਕੇ ਗਿਆ ਹੀ। ਉਹ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਾ? ਕਹਿੰਦਾ ਗੁਰੂ ਰਾਮਦਾਸ ਦੇ ਕੀਰਤਨ ਸੁਣਿਆ ਪਤਾ ਲੱਗ ਗਿਆ। ਉਹ ਤਾਂ ਬਾਬਾ ਬਾਣੀ ਤੇ ਕੀਰਤਨ ਦਾ ਰੂਪ ਧਾਰ ਕੇ ਇਸ ਧਰਤੀ ਤੇ ਰਹਿ ਗਏ। ਕੋਈ ਅੰਦਰ ਦਾ ਦਰਵਾਜ਼ਾ ਖੋਲ ਕੇ ਆਏ ਤੇ ਅੰਦਰ ਰਹਿਮਤ ਟਿਕਾ ਦਿੰਦੇ। ਪਦ ਕਹਿੰਦੇ ਨੇ ਜਮ ਗੁਰੂ ਕੋਈ ਬਲ ਧਨੈ ਕਿਆ ਗਾਰਵ ਦੀਜੈ, ਜਮ ਗੁਰੂ ਕੋਈ ਬਲ ਲੱਖ ਬਾਏ ਕਿਆ ਕਿ ਜੈ, ਜਮ ਗੁਰੂ ਕੋਈ ਬਲ ਗਿਆਨ ਅਰ ਧਿਆਨ ਅਨੰਦ ਪਰ ਅਨੰਦ ਅਰਥ ਹੁੰਦਾ ਮੂੰਹ। ਕਹਿੰਦੇ ਨੇ ਜੇ ਗੁਰੂ ਰਾਮਦਾਸ ਅਨਪੜ੍ਹ ਬੰਦਾ ਤੇਰੇ ਦਰ ਤੇ ਡਰ ਕੇ ਕਹਿ ਮੈਨੂੰ ਸੂਝ ਦੇ, ਕਹਿੰਦੇ ਨੇ ਦੁਨੀਆਂ ਦੇ ਗਿਆਨ ਤੇ ਧਿਆਨ ਉਸੇ ਵਕਤ ਜ਼ਬਾਨ ਤੇ ਆ ਜਾਂਦੇ ਨੇ ਜਦੋਂ ਤੁਸੀਂ ਅਸੀਸ ਦੇ ਦਿਓ। ਜਮ ਗੁਰੂ ਕੋਈ ਬਲ ਸ਼ਬਦ ਸਾਖੀ ਸੋ ਸੱਚਾ ਘਰ, ਜੋ ਗੁਰੂ ਗੁਰੂ ਐਨਸ ਜਪੈ, ਜੋ ਗੁਰੂ ਗੁਰੂ ਐਨਸ ਜਪੈ, ਦਾਸ ਭੱਟ ਬਿੰਤ ਕਰੈ, ਜੋ ਗੁਰ ਨਾਮ ਰਿਧਮੈ ਧਰੈ, ਰਾਮਦਾਸ ਹੈ ਹੋਈ ਸਹਾਏ। ਜਿਹੜਾ ਗੁਰੂ ਰਾਮਦਾਸ ਨੂੰ ਹਿਰਦੇ ਵੀ ਥਾਂ ਦਿੰਦਾ, ਸੋ ਜਨਮ ਮਰਨ ਦੂ ਥੇਰੈ, ਉਹ ਜਨਮ ਤੇ ਮਰਨ ਤੋਂ ਬਚ ਜਾਂਦਾ। ਤੀਜਾ ਸੁਈਆ ਭੱਟਾਂ ਦਾ ਅਸੀਂ ਆਮ ਤੌਰ ਤੇ ਪੜ੍ਹਨੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਰਾਮਦਾਸ ਹੈ ਹੋਈ ਸਹਾਏ। ਇਹ ਗੁਰੂ ਰਾਮਦਾਸ ਜੀ ਦੀ ਸ਼ਿਫਤ ਵਿੱਚ ਬਚਨ ਨੇ। ਕਹਿੰਦੇ ਨੇ ਗੁਰੂ ਰਾਮਦਾਸ ਕੱਚ ਤੋਂ ਸੋਨਾ ਕਰਦੇ ਨੇ ਤੇ ਕੀਤੇ, ਕਦੀ ਤੱਕੋ ਛਾਬੜੀ ਲਾ ਕੇ ਸੱਜਣ ਬੈਠਾ ਜਿੱਦਣ ਹਰਿਮੰਦਰ ਦੀ ਸੇਵਾ ਹੁੰਦੀ ਪਈ ਸੀ, ਤੇ ਗੁਰੂ ਰਾਮਦਾਸ ਕੋਲੋਂ ਲੰਘੇ, ਘਰੋਂ ਆਇਆ ਸੀ ਵਿਚਾਰਾ ਕਿ ਉੱਥੇ ਸੰਗਤ ਇਕੱਠੀ ਹੈ, ਛਾਬੜੀ ਲਾਉਣ ਨਾਲ ਮੇਰੀ ਰੋਟੀ ਚੱਲੇਗੀ, ਤੇ ਛਾਬੜੀ ਲਾਈ, ਸਵੇਰੇ 1 ਰੁਪਈਆ ਇਕੱਠਾ ਹੋਇਆ, ਸਾਰੇ ਦਿਨ ਵਿੱਚ ਬਟਕ ਹੋਈ, ਤੇ ਗੁਰੂ ਰਾਮਦਾਸ ਕੋਲੋਂ ਲੰਘੇ, ਕਹਿਣ ਲੱਗੇ ਕਿੰਨੇ ਰੁਪਈਏ ਕਮਾਏ ਨੇ? ਤੇ ਉਹ ਛਾਬੜੀ ਲਾਉਣ ਵਾਲਾ ਪੁੱਛਦਾ ਇਹ ਕੌਣ ਨੇ? ਸਿੱਖਾਂ ਨੇ ਨਾਲਦਿਆਂ ਨੇ ਕਿਹਾ ਗੁਰੂ ਰਾਮਦਾਸ ਨੇ। ਛਾਬੜੀ ਛੱਡ ਕੇ ਦੌੜ ਕੇ ਚਰਨਾਂ ਤੇ ਡੇਗ ਕੇ ਕਹਿੰਦਾ 1 ਰੁਪਈਆ। ਗੁਰੂ ਰਾਮਦਾਸ ਕਹਿੰਦੇ ਨੇ ਲਿਆ, ਗੁਰੂ ਕੀ ਸੇਵਾ ਵਿੱਚ ਮਜ਼ਦੂਰਾਂ ਨੂੰ ਦਿਆਂਗੇ। ਸਾਰੀ ਰਾਤ ਅੰਦਰ ਮਨ ਪੁਰਨਿਆਂ ਦਾ ਯੁੱਧ ਹੁੰਦਾ ਰਿਹਾ ਵੀ ਤੂੰ ਤੇ ਆਇਆ ਸਾ ਕਮਾਈ ਕਰਨੇ, ਤੇਰੇ ਪਹਿਲੇ ਦਿਨ ਰੁਪਈਆ ਖੋਲੇ, ਦੂਜੇ ਦਿਨ ਫਿਰ ਛਾਬੜੀ ਲਾਈ ਤੇ ਗੁਰੂ ਰਾਮਦਾਸ ਫਿਰ ਆ ਗਿਆ, ਕਿੰਨੇ ਕਮਾਏ ਬਈ? ਕਹਿੰਦਾ 1.5। ਸਾਹਿਬ ਨੇ ਕਿਹਾ ਲਿਆ, ਫਿਰ ਸੰਗਤ ਦੀ ਲੋੜ ਹੈ, ਆਪਾਂ ਲਾਨੇ। 5ਵੇਂ ਦਿਨ ਪਤਾ ਨੀ ਕਿਉਂ ਜੀ ਸਮਰਪਿਤ ਦੀ ਬਿਰਤੀ ਪੈਦਾ ਹੋਈ, ਆਪ ਹੀ ਵਕਤ ਨੂੰ ਉੱਠ ਕੇ ਕਹਿੰਦਾ ਦਾਦਾ ਸਾਰਾ ਸਮਾਨ ਵੇਗਿਆ, ਅੱਜ 5.5 ਰੁਪਈਏ ਕਮਾਏ। ਗੁਰੂ ਰਾਮਦਾਸ ਕਹਿੰਦੇ ਨੇ ਪਕੜ ਕੇ ਹੱਥ ਵਿੱਚ, ਕਹਿੰਦੇ ਨੇ ਤੇਰਾ ਨਾਮ ਕੀ? ਉਹ ਪੁੱਛਿਆ ਨੀ ਤੂੰ ਕਿੱਥੋਂ ਆਇਆ? ਕਹਿੰਦਾ ਦਾਦਾ ਜੇਲਮ ਦੇ ਇਲਾਕੇ ਚੋਂ ਆਇਆ, ਨਾਮ ਮੇਰਾ ਸੋਮਾ, ਉੱਥੇ ਰੁਜ਼ਗਾਰ ਕੋਈ ਨੀ ਸੀ, ਤੇਰੇ ਦਰ ਤੇ ਲੋਕ ਬੜੇ ਕੱਚੇ, ਤਾਂ ਸੋਚਿਆ ਸੀ ਰੋਟੀ ਕਮਾ ਲਾਂਗਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਫਿਰ 5 ਕੋਲ ਰੱਖ, ਕਹਿੰਦਾ ਨਹੀਂ ਹੁਣ ਤਾਂ ਚਿੱਤ ਕਰਦਾ ਤਨ ਵੀ ਤੇਰੇ ਦਰ ਦਾ ਗੁਲਾਮ ਬਣਾ ਦੇ। ਸਾਹਿਬ ਨੇ 5 ਰੁਪਈਏ ਪਾ ਕੇ ਜੇਬ ਵਿੱਚ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਕਹਿੰਦੇ ਨੇ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਤੇਰੇ ਘਰ ਵਿੱਚ ਸ਼ਾਹੀ ਗੁਣਾ ਰਹੇਗਾ, ਕਦੀ ਕਮੀ ਨਹੀਂ ਆਏਗੀ, ਜਾ ਕੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰ। ਹੁਣ ਤੱਕ ਇੱਕ ਖਿੰਨ ਹੋਇਆ, ਸੋਮੇ ਤੋਂ ਸੋਮਾ ਸ਼ਾਹ ਬਣ ਗਿਆ, ਇਹ ਅੱਤ ਕਥਨੀ ਨਹੀਂ। ਧੰਨ ਗੁਰੂ ਅਰਜੁਨ ਦੇਵ ਜੀ ਦੇ ਵੇਲੇ ਇਹਦੇ ਪੁੱਤਰ ਨੇ ਪ੍ਰਚਾਰ ਕੀਤਾ, ਗੁਰੂ ਗੋਬਿੰਦ ਸਿੰਘ ਦੇ ਵੇਲੇ ਇਹਦੇ ਪੜਕੋਤਰਾ ਮਸੰਦ ਬਣਿਆ, ਤੇ ਕੇਵਲ ਇੱਕ ਮਸੰਦ ਇਹ ਸੀ ਤੇ ਦੂਜਾ ਭਾਈ ਫੇਰੂ। ਇਹਦੇ ਸ਼ਾਹ ਦੀ ਕਮਾਈ ਦੇਖ ਕੇ ਜਦੋਂ ਆਖਿਆ ਨਾ ਵੀ ਇਹ ਵੀ ਮਸੰਦ ਨੇ, ਤੇ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਨੇ ਸ਼ਬਦ ਵਰਤਿਆ ਸੀ ਫਰਜੰਦੇ ਬਖਸ਼ੰਦ, ਇਹ ਸਾਡਾ ਪੁੱਤਰ ਇਹ ਕੱਲਾ ਮਸੰਦ ਨੇ, ਫਰਜੰਦ ਬਖਸ਼ੰਦ ਸ਼ਬਦ ਵਰਤਿਆ ਸੀ ਕਿ ਸਾਡਾ ਪੁੱਤਰ ਬਖਸ਼ੰਦ ਹੈ। ਉਸ ਗੁਰੂ ਰਾਮਦਾਸ ਨੇ ਇੱਕ ਵਾਰੀ ਬੀਜ ਪਾਇਆ, ਅੱਜ ਤੀਕਰਾ ਉਹ ਸ਼ਾਹ ਨੇ। ਕਦੇ ਤੱਕਿਓ ਹੰਧਾਲ ਜੀ ਲੰਗਰ ਦੀ ਸੇਵਾ ਹੀ ਕਰਦੇ ਪਏ ਨੇ, ਬਾਅਦ ਵਿੱਚ ਹੰਧਾਲੀਏ ਚਲੇਗਾ, ਦੂਜੇ ਪਾਸੇ ਗੱਲ ਵੱਖਰੀ ਹੈ। ਲੰਗਰ ਵਿੱਚ ਆਟਾ ਗੁੰਨਦਿਆਂ ਗੁਰੂ ਰਾਮਦਾਸ ਆਏ ਨੇ, ਸਾਰਿਆਂ ਨੇ ਮੱਥਾ ਟੇਕਿਆ ਤੇ ਆਟੇ ਨਾਲ ਹੱਥ ਭਰੇ, ਪਿੱਛੇ ਦੋਨੋਂ ਹੱਥ ਕਰ ਲਏ। ਬਜ਼ੁਰਗ ਸੀ, ਮੱਥਾ ਟੇਕ ਲਿਆ ਪਰ ਉੱਠਿਆ ਨਾ ਜਾ, ਕਿਉਂਕਿ ਹੱਥ ਲਾਉਣ ਤੋਂ ਬਿਨਾਂ ਉੱਠਿਆ ਨਹੀਂ ਜਾਣਾ। ਹੱਥ ਪਿੱਛੇ ਨੇ ਕਿ ਆਟੇ ਵਾਲੇ ਹੱਥ ਮਿੱਟੀ ਨੂੰ ਲੱਗ ਕੇ ਆਟੇ ਲੰਗਰ ਦੀ ਵਿਰਦੀਏ, ਤੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਡਿੱਗਾ ਉੱਠਿਆ ਨਾ ਜਾਏ। ਤੇ ਸਾਹਿਬ ਨੇ ਕਿਹਾ ਵੀ ਹੰਧਾਲ ਜੀ ਉੱਠੋ। ਕਹਿੰਦਾ ਬਸ ਦਾਤਾ ਡਿੱਗਣ ਦੀ ਜਾਚ ਆਈ, ਹੁਣ ਉੱਠਣ ਦੀ ਨਹੀਂ। ਸਾਹਿਬ ਨੇ ਦੋਨਾਂ ਹੱਥਾਂ ਨਾਲ ਸੀਸ ਪਕੜਿਆ ਤੇ ਕਿੰਨੇ ਆਪਣੇ ਮੋਢੇ ਤੇ ਰੱਖਿਆ, ਪਰਨਾ ਦੇ ਕੇ ਕਿਹਾ, ਕਿੰਨੇ ਸਾਂਭ ਕੇ ਰੱਖੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਆਗਮ ਨਿਗਮ ਦੀ ਸੋਝੀ ਹੋ ਗਈ ਤੇ ਜਾ ਕੇ ਨਗਰ ਵਸਾ ਕੇ ਬਾਬੇ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ। ਉਹੀ ਗੱਲ ਭੱਟ ਜੀ ਕਹਿੰਦੇ ਨੇ ਅੱਜ ਕਿ ਗੁਰੂ ਰਾਮਦਾਸ ਕੱਚ ਨੂੰ ਸੋਨਾ ਬਣਾਉਂਦੇ ਨੇ, ਜ਼ਹਿਰ ਨੂੰ ਅੰਮ੍ਰਿਤ ਬਣਾਉਂਦੇ ਨੇ, ਪੱਥਰ ਨੂੰ ਮੋਤੀ ਬਣਾਉਂਦੇ ਨੇ, ਲੋਹੇ ਨੂੰ ਲਾਲ ਬਣਾਉਂਦੇ ਨੇ, ਅਨਿੰਡ ਨੂੰ ਚੰਦਨ ਬਣਾਉਂਦੇ ਨੇ, ਤੇ ਕਹਿੰਦੇ ਜਿਹੜੇ ਪਸ਼ੂ ਤੇ ਪ੍ਰੇਤ ਨੇ ਗੁਰੂ ਰਾਮਦਾਸ ਉਹਨਾਂ ਨੂੰ ਸੰਤ ਬਣਾ ਦੇ। ਸਾਹਿਬ ਨੇ ਬਚਨ ਕਹਿ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਬਿਕ ਤੇ ਅੰਮ੍ਰਿਤ ਹੋਇਓ ਨਾਮ ਸਤਗੁਰਮੁਖ ਭਣਿਓ, ਲੋਹ ਹੋਇਓ ਲਾਲ ਨਗਰ ਸਤਗੁਰ ਜਾ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੂ ਸ੍ਰੀ ਖੰਡ ਸਤਗੁਰ ਕੀਓ, ਦੁੱਖ ਦਰਦਰ ਦਿਨ ਕੇ ਗਏ ਸਤਗੁਰ ਚਰਨ ਦਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭੈ ਰਾਮਦਾਸ ਹੈ ਕੋਈ ਸਹਾਇ। ਉਹ ਪਸ਼ੂਆਂ ਤੋਂ ਪ੍ਰੇਤਾਂ ਤੋਂ ਮਹਾਂਪੁਰਸ਼ ਬਣ ਗਏ। ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਿਓ, ਤੀ ਰਾਤ ਜਿੱਥੇ ਵੀ ਗੁਰੂ ਰਾਮਦਾਸ ਜੀ ਦੀ ਬਾਣੀ ਆਵੇਗੀ, ਅੱਜ ਵੀ ਗੁਰਮੁਖ ਆਏ ਸਨ, ਵਖਰੇਵਾਂ ਨਹੀਂ। ਇਸ ਪੌੜੀ ਦੇ ਅਰਥ ਕਰਦੇ ਇਹ ਨਾ ਸਮਝੀਏ ਵਖਰੇਵੇਂ ਨਹੀਂ, ਗੁਰੂ ਇੱਕ ਜੋਤ ਨੇ। ਇੱਕ ਜੋਤ ਹੋਣ ਦੇ ਬਾਵਜੂਦ ਵੀ ਤੁਸੀਂ ਬੰਗਲਾ ਸਾਹਿਬ ਜਾਓ ਮੱਥਾ ਟੇਕਣਾ, ਬਦੋ ਬਦੀ ਮੂੰਹ ਵਿੱਚੋਂ ਨਿਕਲ ਜਾਂਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸ਼ੀਸਗੰਜ ਮੱਥਾ ਟੇਕਦਿਆਂ ਧੱਕੇ ਨਾਲ ਮੂੰਹ ਵਿੱਚੋਂ ਨਿਕਲ ਜਾਂਦਾ ਦੀਨ ਦੁਨੀ ਦੇ ਬਾਲੀ ਗੁਰੂ ਤੇਗ ਬਹਾਦਰ ਜੀ। ਹਰਿਮੰਦਰ ਸਾਹਿਬ ਮੱਥਾ ਟੇਕੋ ਤੇ ਜਾਂਦਿਆਂ ਸਾਰੀ ਕਹਿੰਦਾ ਧੰਨ ਗੁਰੂ ਰਾਮਦਾਸ ਜੀ ਭੱਟਾਂ ਨੇ। ਅਖੀਰ ਤੇ ਜਿਹੜੇ ਬਚਨ ਕਹੇ ਨੇ ਤਵੱਜੋ ਦਿਆ ਜੇ, ਉਹ ਕਹਿੰਦੇ ਨੇ ਆਓ ਅਸੀਂ ਇਕੱਠੇ ਹੋਵੋ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਰੋ ਬੇਨਤੀ। ਤੇ ਧੰਨ ਗੁਰੂ ਰਾਮਦਾਸ ਜੀ ਦੇ ਨੇਤਰ ਕਦੀ ਨਹੀਂ ਸੰਸੁੱਕੇ, ਇਹ ਸਿੱਖ ਵਿਦਵਾਨ ਮੰਨਦੇ ਨੇ। ਤੇ ਜਦੋਂ ਪੁੱਛਣਾ ਵੀ ਇਹਨਾਂ ਅੱਖਾਂ ਵਿੱਚੋਂ ਪਾਣੀ, ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਨਹੀਂ ਪਾਣੀ ਨਹੀਂ, ਕੀ ਸੀ ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵਤੀ ਲਾਇਆ ਕੰਚਨ ਸੁਬਿਨਾ, ਗੁਰਮੁਖ ਰੰਗ ਚਲੋਲਿਆ ਮੇਰਾ ਮਨ ਤਨੋ ਭਿੰਨਾ, ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧਨ। ਇੱਥੇ ਦੋ ਗੱਲਾਂ ਨੇ, ਕਹਿੰਦੇ ਨੇ ਕੱਲਾ ਰੰਗ ਨਹੀਂ ਲੱਗਾ, ਕਹਿੰਦੇ ਨੇ ਅੰਦਰ ਇੰਨੀ ਕੁ ਮੁਸ਼ਕ ਖੁਸ਼ਬੋ ਮਾਲਕ ਨੇ ਘੋਲ ਦਿੱਤੀ ਏ, ਕੀ ਕਰਾਂ ਜਦੋਂ ਗੁਰੂ ਬੋਲਣਾ ਤੇ ਅੱਖਾਂ ਆਪਣੇ ਆਪ ਭਰੀਆਂ ਜਾਂਦੀਆਂ। ਮਹਾਰਾਜ ਗੁਰੂ ਰਾਮਦਾਸ ਜੀ ਕਿਉਂ, ਕਹਿੰਦੇ ਨੇ ਇੱਕ ਤੀਰ ਮਾਰ ਗਿਆ ਜਦੋਂ ਚੀਸ ਉੱਠਦੀ ਉਦੋਂ ਪਾਣੀ ਆ ਜਾਂਦਾ। ਮਹਾਰਾਜ ਉਹ ਤੀਰ ਕਿਹੜਾ, ਦੂਜਾ ਸ਼ਬਦ ਕਿਹਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ। ਅਣਿਆਲੇ ਦਾ ਅਰਥ ਹੀ ਇਹ ਵੇ ਕਿ ਜਿਹੜਾ ਇੱਕ ਵਾਰੀ ਖੁੱਭ ਗਿਆ ਹੁਣ ਅਣੀਆਂ ਵਾਲਾ ਤੀਰ ਨਿਕਲਦਾ ਹੀ ਨਹੀਂ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੈ ਜਰੀਆ, ਤੇ ਜਿਹਦੀਆਂ ਕਿਤੇ ਅੱਖਾਂ ਵਿੱਚ ਉਸ ਤੀਰ ਕਰਕੇ ਨੀਰ ਆ ਜਾਏ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੀਹ ਰਾਗਾਂ ਵਿੱਚ ਉਹਨਾਂ ਦੇ ਦਰਸ਼ਨ ਕਰੀਏ। ਤੇ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਦਾਤਾ ਕਿਹੜੇ ਸਿੱਖ ਦੀ ਸਹਾਇਤਾ ਕਰਦੇ, ਤੁਹਾਡੀ ਕੋਈ ਮਰਿਆਦਾ, ਤੁਹਾਡਾ ਕੋਈ ਰਹਿਮਤ ਭਰਿਆ ਬਚਨ ਹੋਵੇ, ਕਿਹੜੇ ਸਿੱਖ ਦੀ ਮਦਦ ਕਰਦੇ ਹੋ? ਬਸ ਗੁਰੂ ਰਾਮਦਾਸ ਜੀ ਦਾ ਇੱਕ ਗੱਲ ਚੇਤੇ ਰੱਖਿਆ ਜੀ, ਕਹਿੰਦੇ ਨੇ ਸਿੱਖਾਂ ਮਦਦ ਦੀ ਗੱਲ ਛੱਡੀ, ਤੂੰ ਉਸ ਬਚਨ ਨੂੰ ਕਮਾਲੀ ਤੇ ਮੈਂ ਤੈਨੂੰ ਝੂਠ ਨਹੀਂ ਕਹਿੰਦਾ। ਰਾਜਨੀਤਿਕ ਬੰਦਾ ਝੂਠ ਬੋਲ ਸਕਦਾ, ਇਹ ਕਾਰਨ ਕਦੇ ਤੁਸੀਂ ਦੇਖਿਆ ਕਿ ਰਾਜਨੀਤਿਕ ਬੰਦਾ ਧਰਮ ਦਾ ਢੰਡੋਰਾ ਪਿੱਟਦਾ ਪਰ ਮਰਦਾ ਨਹੀਂ? ਧਰਮ ਦਾ ਬੰਦਾ ਕਮਾਉਣ ਵਾਲਾ ਰੌਲਾ ਨਹੀਂ ਪਾਉਂਦਾ, ਬਸ ਉਹ ਬਾਜੀ ਸਿਰ ਧਰਦੀ ਲੈਂਦਾ। ਅੱਜ ਤੋਂ ਪਹਿਲਾਂ ਜੋ ਕੋਈ 84 ਵਿੱਚ ਹੋਇਆ, ਪ੍ਰੋਫੈਸਰ ਭਾਈ ਯੋਧ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ ਖੇਡ ਪਾਈ ਸੀ ਲੋਕਾਂ ਦੀ, ਕਹਿੰਦੇ ਨੇ ਜਿਹੜੇ ਖਿਡਾਰੀ ਪਹਿਲੇ ਦਿਨ ਗੇਂਦ ਸੱਟਣ ਵਾਲੇ ਸਨ ਉਹ ਤੇ ਨਿਕਲ ਗਏ ਮੈਦਾਨ ਵਿੱਚੋਂ ਬਾਹਰ, ਤੇ ਜਿਹੜੇ ਦੇਖਣ ਆਏ ਸਨ ਉਹਨਾਂ ਨੂੰ ਜੋਸ਼ ਆ ਗਿਆ, ਉਹ ਖੇਡਦੇ ਖੇਡਦੇ ਸ਼ਹੀਦ ਹੋ ਗਏ। ਆ ਖਿਡਾਰੀ ਅੱਜ ਵੀ ਤੁਰੇ ਫਿਰਦੇ ਨੇ, ਉਹ ਕੋਈ ਉਹਨਾਂ ਵਿੱਚੋਂ ਗਿਆ? ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਧਰਮ ਨੂੰ ਕਮਾਉਣ ਵਾਲਿਆ, ਗੁਰੂ ਰਾਮਦਾਸ ਕਹਿੰਦੇ ਨੇ ਮੈਂ ਝੂਠ ਨਹੀਂ ਕਹਿੰਦਾ, ਤੈਨੂੰ ਇੱਕੋ ਜ਼ਬਾਨ ਨਾਲ ਬੋਲ ਕੇ ਕਹਿੰਦਾ ਤੂੰ ਜ਼ਿੰਦਗੀ ਵਿੱਚ ਕਮਾਲੀ, ਮੈਂ ਤੇਰੀ ਮਦਦ ਤਾਂ ਕੀ ਹੈ ਤੇ ਬੜੀ ਚੰਗੀ ਗੱਲ ਹੈ, ਮਦਦ ਤੇ ਤੇਰੇ ਨਾਲ, ਇੱਥੋਂ ਤੱਕ ਮੈਂ ਤੇਰੇ ਪੈਰਾਂ ਦੀ ਧੂੜ ਆਪਣੇ ਮੱਥੇ ਤੇ ਲਾਣਾ, ਮੇਰੀ ਗੱਲ ਮੰਨ ਲਈ। ਜੇ ਸਹਾਇਤਾ ਲੈਣੀ ਹੈ ਗੁਰੂ ਰਾਮਦਾਸ ਦੀ ਤੇ ਇਹ ਸ਼ਲੋਕ ਨੂੰ ਰੋਜ਼ ਆਪਣੇ ਨਿਤਨੇ ਵਿੱਚ ਐਡ ਕਰ ਲਈਏ ਕਿ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾ ਨਾਮ ਧਿਆਏ। ਇਹ ਗੁਰੂ ਰਾਮਦਾਸ ਜੀ ਦਾ ਸਿੱਖ ਦੀ ਮਰਿਆਦਾ ਹੈ। ਜੇ ਸਹਾਇਤਾ ਲੈਣੀ ਹੈ ਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਕਰੇ ਕੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਰਨਿਤ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ, मन भावे जिसनू ध्यान होवे मेरा स्वामी तिस गुरसिख गुरु उपदेश सुनावे इना तू कुमारी ते सहायता तां तेरी करांगे। कहिंदे ने जन नानक धूड़ मंगे तिस गुरसिख की जो आप जपे अगरा नाम जपावे। सिख लै जप इस पौड़ी नू लै कमा इस सलोक नू कमा के फिर एक अरदास करी दे सहायता मंगने। बस कई गुरु रामदास हम अवगुण भरे एक गुण ना रामदास है कोई सहाय हम अवगुण भरे एक गुण नाही अमृत छाग विखे विखाई माया मोह भरम पै भूले सुख दारा सु प्रीत लगाई एक उत्तम पंथ सुनियो गुर संगत तै मिलंत जम त्रास मिटाई कर कृपा एक अरदास पाठ कीरत की गुर रामदास राखो शरणाई। ए गल गुरु गोबिंद सिंह कहिंदे ने जे सहायता चाहने ते फिर कह प्रथम भगौती सिमर कह गुरु नानक लई ध्याए फिर अंगद गुर ते अमरदास रामदास है कोई सहाय तन गुरु रामदास सचा पातशाह कृपा करे करे किरपा मात्र सिखी दा साडे जीवन विच भी सानू बख्श दे साध संगत बेअन भुलां होईआं ने किरपा करके बख्श दिया जे। कल अर्जुन हर गोबिंद नू सिमरों श्री हर राय गुरु अर्जन देव जी किवें रहमत करदे ने इहदी विचार करांगे। वाहिगुरु जी का खालसा वाहिगुरु।